ਸਤਿਗੁਰੂ ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਜੀ ਨੇ ਕਰਤਾਰਪੁਰ ਸਾਹਿਬ ਦੇ ਜੋ ਬਜ਼ੁਰਗ ਨਿਵਾਸੀ ਹਨ ਉਹਨਾਂ ਪਾਸੋਂ ਪੁੱਛਿਆ ਹੈ ਕਿ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਵੱਡਿਆਂ ਸਤਿਗੁਰਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਨਗਰ ਕਿਵੇਂ ਵਸਾਇਆ। ਤੋ ਜਿਹੜੇ ਬਜ਼ੁਰਗ ਸਿੱਖ ਨੇ ਉਹਨਾਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੱਸਿਆ ਕਿ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਚੱਲ ਕੇ ਰਸਤੇ ਵਿੱਚ ਗੋਇੰਦਵਾਲ ਸਾਹਿਬ ਚਾਰ ਕੁ ਦਿਨ ਨਿਵਾਸ ਰੱਖ ਕੇ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਜੀ, ਭਾਈ ਜੇਠਾ ਜੀ, ਪੁਰਾਣਾ ਜੀ, ਬਹੁਤ ਸਾਰੇ ਸਿੱਖਾਂ ਦੇ ਸਮੇਤ ਚੱਲ ਕੇ ਸਤਿਗੁਰੂ ਜੀ ਇਸ ਜਗ੍ਹਾ ਤੇ ਆਏ ਜਿੱਥੇ ਅੱਜ ਕੱਲ ਸ਼ਕਰ ਗੰਗ ਨਾਮਕ ਖੂਹ ਹੈ। ਇਸ ਖੂਹ ਦੇ ਕਿਨਾਰੇ ਤੇ ਆ ਕੇ ਸਤਿਗੁਰਾਂ ਨੇ ਡੇਰਾ ਕੀਤਾ ਔਰ ਇੱਥੇ ਆ ਕੇ ਮਹਾਰਾਜ ਜੀ ਨੇ ਇੱਥੇ ਦੇ ਜਿਹੜੇ ਜ਼ਿਮੀਦਾਰ ਸਨ, ਛੋਟਾ ਜਿਹਾ ਨਗਰ ਸੀ, ਦੋ ਧਿਰਾਂ ਵਿੱਚ ਵੰਡੇ ਹੋਏ, ਉਹਨਾਂ ਨੂੰ ਬੁਲਾ ਕੇ ਆਖਿਆ ਕਿ ਸਾਨੂੰ ਕੁਝ ਜ਼ਮੀਨ ਚਾਹੀਦੀ ਹੈ, ਅਸੀਂ ਇੱਥੇ ਨਗਰ ਵਸਾਉਣਾ ਚਾਹੁੰਦੇ ਹਾਂ। ਇੱਕ ਧਿਰ ਨੇ ਕਹਿ ਦਿੱਤਾ, ਮਹਾਰਾਜ ਤੁਹਾਡੀ ਜ਼ਮੀਨ ਹੈ, ਅਸੀਂ ਤਾਂ ਸਿਰਫ ਵਾਹਣ ਖਾਣ ਵਾਲੇ ਹਾਂ, ਮਾਲਕ ਤੁਸੀਂ ਹੋ, ਜਿੰਨੀ ਚਾਹੇ ਜ਼ਮੀਨ ਆਪ ਜੀ ਲੈ ਲਓ, ਨਗਰ ਵਸਾਉਣ ਵਾਸਤੇ ਤਾਂ ਬੜਾ ਵੱਡਾ ਪਰਉਪਕਾਰ ਹੈ। ਪਰ ਦੂਜੀ ਧਿਰ ਵਾਲਿਆਂ ਨੇ ਇਨਕਾਰ ਕਰ ਦਿੱਤਾ ਤੇ ਜਿਨ੍ਹਾਂ ਨੂੰ ਸਤਿਗੁਰਾਂ ਨੇ ਕਿਰਪਾ ਕਰਕੇ ਇਹ ਜ਼ਮੀਨ ਜਿਨ੍ਹਾਂ ਨੇ ਭੇਟ ਕੀਤੀ ਉਹਨਾਂ ਨੂੰ ਸਤਿਗੁਰਾਂ ਨੇ ਵਰ ਦਿੱਤਾ। ਦੂਜਿਆਂ ਨੂੰ ਸੁੱਤੇ ਸਿੱਧ ਸੁਭਾਵਕ ਬਚਨ ਹੋ ਗਿਆ ਕਿ ਜ਼ਮੀਨ ਤਾਂ ਪੂਰੀ ਰਹੇਗੀ ਪਰ ਤੁਸੀਂ ਘਟ ਜਾਓਗੇ। ਉਹ ਬਚਨ ਵੀ ਸਤਿਗੁਰਾਂ ਦਾ ਪੂਰਾ ਹੋਇਆ। ਮਹਾਰਾਜ ਜੀ ਨੇ ਜਦੋਂ ਬੇਲਦਾਰ ਲਾ ਕੇ ਅਰਦਾਸ ਬੇਨਤੀ ਕਰਕੇ ਨਗਰ ਦੀ ਨੀਂਹ ਰੱਖੀ ਤੇ ਜਿਹੜਾ ਬੇਲਦਾਰ ਉਹਨੇ ਟੱਕ ਲਾਇਆ ਤੇ ਸਿਰ ਤੋਂ ਪੱਗ ਉੱਤਰ ਗਈ। ਵੇਖ ਕੇ ਕਈ ਸਿੱਖਾਂ ਦੇ ਮਨ ਚ ਸੰਸਾ ਹੋਇਆ। ਮਹਾਰਾਜ ਜੀ ਨੇ ਆਖਿਆ, ਸੰਸਾ ਕਰਨ ਦੀ ਲੋੜ ਨਹੀਂ, ਇਸ ਕਰਤਾਰਪੁਰ ਨਗਰ ਤੇ ਜਿਹੜਾ ਕੋਈ ਕਮਾਨ ਚੜਾ ਕੇ ਆਵੇਗਾ ਉਤਰਾ ਕੇ ਵਾਪਸ ਮੁੜੇਗਾ। ਇੱਥੇ ਅਸੀਂ ਆਉਣ ਵਾਲੇ ਸਮੇਂ ਵਿੱਚ ਬੜਾ ਵੱਡਾ ਭਾਰੀ ਜੰਗ ਲੜਨਾ ਸਾਡੇ ਛੇਵੇਂ ਸਰੂਪ ਵਿੱਚ ਔਰ ਇੱਥੇ ਬਹੁਤ ਸਾਰੇ ਤੁਰਕਾਂ ਨੇ ਬੇਈਮਾਨ ਹੋ ਕੇ ਵੀ ਮਰਨਾ ਹੈ ਪਰ ਇਸ ਨਗਰ ਦਾ ਕੁਝ ਨਹੀਂ ਵਿਗੜੇਗਾ। ਇਹ ਬਚਨ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤੇ ਔਰ ਸਾਰਥਕ ਵੀ ਹੋਏ। 70,000 ਤੋਂ ਵੱਧ ਤੁਰਕਾਂ ਦੀ ਫੌਜ ਚੜ ਕੇ ਆਈ ਪਰ ਨਗਰ ਦਾ ਵਾਲ ਵੀ ਵਿੰਗਾ ਨਹੀਂ ਹੋਇਆ, ਤੱਤੀ ਵਾਰ ਤੱਕ ਨਗਰ ਨੂੰ ਨਹੀਂ ਲੱਗੀ। ਐਸੇ ਬਚਨ ਸਤਿਗੁਰੂ ਛੇਵੇਂ ਪਾਤਸ਼ਾਹ ਜੀ ਦੇ ਸਮੇਂ ਸਫਲ ਹੋਏ। ਕਹਿੰਦੇ ਜਦੋਂ ਮਹਾਰਾਜ ਜੀ ਨੇ ਨਗਰ ਵਸਾਇਆ ਤੇ ਨਗਰ ਦੇ ਅੰਦਰ ਪਹਿਲਾਂ ਆਲੇ ਦੁਆਲੇ ਕੋਟ ਉਸਾਰੇ, ਫਿਰ ਵਿੱਚ ਮਕਾਨ ਬਣਾਏ ਤੇ ਆਪਣੇ ਰਹਿਣ ਵਾਸਤੇ ਜਦੋਂ ਮਕਾਨ ਬਣਾਉਣ ਲੱਗੇ ਤੇ ਆਖਿਆ ਵੱਡਾ ਮਕਾਨ ਬਣਾਓ ਤਾਂ ਜੋ ਸੰਗਤਾਂ ਨੇ ਉੱਥੇ ਇਕੱਤਰ ਹੋਣਾ, ਇਕੱਠਿਆਂ ਹੋਣਾ ਤੇ ਸੰਗਤ ਦੇ ਬੈਠਣ ਖਲੋਣ ਵਾਸਤੇ ਵੀ ਖੁੱਲੀ ਜਗ੍ਹਾ ਹੋਣੀ ਚਾਹੀਦੀ ਹੈ। ਤੋ ਮਜ਼ਦੂਰਾਂ ਨੇ ਬੇਨਤੀ ਕੀਤੀ, ਮਹਾਰਾਜ ਜੀ ਜੇ ਵੱਡਾ ਮਕਾਨ ਬਣਾਉਣਾ ਤੇ ਉਹਦੇ ਵਾਸਤੇ ਵੱਡੀ ਸ਼ਤੀਰ ਚਾਹੀਦੀ ਹੈ, ਵੱਡੀ ਲੱਕੜ ਚਾਹੀਦੀ ਹੈ ਜੋ ਇੱਥੋਂ ਕਿਤੇ ਦੁਆਬੇ ਦੇਸ਼ ਚੋਂ ਨਹੀਂ ਮਿਲ ਰਹੀ। ਮਹਾਰਾਜ ਜੀ ਨੇ ਹੁਕਮ ਕੀਤਾ ਵੀ ਲੱਭੋ ਨੇੜੇ ਤੇੜਿਓ, ਦੂਰੋਂ ਦਰੇਡਿਓ, ਜਿੱਥੋਂ ਵੀ ਤੁਹਾਨੂੰ ਲੱਕੜ ਮਿਲਦੀ, ਜਿੰਨੇ ਪੈਸੇ ਦੇਣੇ ਪੈਣ ਪੈਸੇ ਵੀ ਦਿਓ ਤੇ ਵੱਡੀ ਲੱਕੜ ਖੋਜ ਕੇ ਲਿਆਓ। ਇਹ ਹੁਕਮ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਕੀਤਾ ਹੈ। ਆਓ ਇਸ ਤੋਂ ਅਗਲੇਰੀ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ। ਸਤਿਗੁਰੂ ਜੀ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਨ ਕਰਦੇ ਆਖੀਏ ਜੀ, ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਇਰਾ ਜਿਤ ਕਿਤ ਨਰ ਖੋਜਣ ਲਗੇ, ਜਿਤ ਕਦਾਰ ਵੱਡ ਚਾਏ।
ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਦਾ ਹੁਕਮ ਸੁਣ ਕੇ ਜੋ ਬਹੁਤ ਸਾਰੇ ਮਸੰਦ, ਸੇਵਕ, ਨੌਕਰ ਚਾਕਰ ਨੇੜੇ ਤੇੜੇ ਜਾਂ ਦੂਰ ਦਰੇਡੇ ਜਿੱਥੇ ਵੀ ਕਿਤੇ ਪਤਾ ਲੱਗਦਾ ਹੈ ਜਾ ਕੇ ਭਾਲ ਕਰ ਰਹੇ ਨੇ ਕਿ ਜਿਹੜੀ ਵੱਡੀ ਲੱਕੜ ਚਾਹੀਦੀ ਹੈ, ਵੱਡਾ ਥੰਮ ਚਾਹੀਦਾ ਹੈ ਤਾਂ ਜੋ ਸਤਿਗੁਰਾਂ ਦਾ ਸੋਹਣਾ ਮਕਾਨ ਬਣ ਸਕੇ, ਉਸ ਵੱਡੇ ਥੰਮ ਵਾਸਤੇ ਇੱਕ ਵੱਡੀ ਲੱਕੜ ਦੀ ਭਾਲ ਕਰ ਰਹੇ ਹਨ।
ਕਰੀਬ ਲੋਕਨ ਗ੍ਰਾਮ ਕਤੋਂ ਪ੍ਰਾਪਤ ਨਾਏ।
ਬਹੁਤ ਸਾਰੇ ਪਿੰਡਾਂ ਦੇ ਵਿੱਚ ਜਾ ਕੇ ਸਿੱਖਾਂ ਸੇਵਕਾਂ ਨੇ ਭਾਲ ਕੀਤੀ, ਲੱਭਿਆ ਪਰ ਕਿਤੋਂ ਵੀ ਵੱਡੀ ਲੱਕੜ, ਜਿੱਡੀ ਵੱਡੀ ਲੱਕੜ ਦੀ ਚਾਹਨਾ ਸੀ, ਜਿੱਡੀ ਵੱਡੀ ਲੱਕੜ ਚਾਹੀਦੀ ਸੀ, ਓਡਾ ਵੱਡਾ ਸ਼ਤੀਰ ਜਾਂ ਓਡੀ ਵੱਡੀ ਲੱਕੜ ਜਿਹੜੀ ਆ ਉਹ ਨਹੀਂ ਮਿਲ ਰਹੀ।
ਜੋ ਪਈ ਸ੍ਰੀ ਅਰਜਨ ਕੇ ਨਿਕਟ ਮਸੰਦ।
ਇੰਨੇ ਨੂੰ ਜਿਹੜੇ ਮਸੰਦ ਸਨ, ਜਿਹੜੇ ਭਾਲ ਕਰਵਾ ਰਹੇ ਸੀ ਲੱਕੜ ਦੀ, ਉਹ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਕੋਲ ਚੱਲ ਕੇ ਆਏ।
ਗਰੀ ਅਰਜਨੈ ਦਾਰ ਬਿਲੰਦ।
ਉਹਨਾਂ ਮਸੰਦਾਂ ਨੇ ਆ ਕੇ ਸਤਿਗੁਰਾਂ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਤੁਹਾਡੇ ਹੁਕਮ ਅਨੁਸਾਰ ਅਸੀਂ ਵੱਡੀ ਲੱਕੜ ਦੀ ਭਾਲ ਕਰ ਰਹੇ ਹਾਂ ਪਰ ਕਿਤੋਂ ਵੀ ਵੱਡੀ ਲੱਕੜ ਪ੍ਰਾਪਤ ਨਹੀਂ ਹੋ ਰਹੀ।
ਦੂਰ ਕੇ ਨਿਕਟ ਗ੍ਰਾਮ ਸਮੁਦਾਇ ਕਰੇ ਬਿਲੋਕਨ ਜਿਤ ਕਿਤ ਥਾਏ।
ਮਹਾਰਾਜ ਨੇੜੇ ਦੂਰ ਜਿੰਨੇ ਪਿੰਡ ਸਨ ਗ੍ਰਾਮ ਸਨ ਉਹਨਾਂ ਪਿੰਡਾਂ ਗ੍ਰਾਮਾਂ ਦੇ ਵਿੱਚ ਅਸੀਂ ਭਾਲ ਕਰ ਲਈ ਹੈ ਪਰ ਮਹਾਰਾਜ ਕਿਤੋਂ ਵੀ ਲੱਕੜ ਪ੍ਰਾਪਤ ਨਹੀਂ ਹੋ ਰਹੀ। ਜਿੱਡੀ ਵੱਡੀ ਲੱਕੜ ਮਜ਼ਦੂਰ ਮੰਗਦੇ ਨੇ ਓਡੀ ਵੱਡੀ ਲੱਕੜ ਕਿਤੋਂ ਵੀ ਪ੍ਰਾਪਤ ਨਹੀਂ ਹੋ ਰਹੀ। ਬਹੁਤ ਜ਼ਿਆਦਾ ਭਾਲ ਅਸੀਂ ਨੇੜੇ ਤੇੜੇ ਦੇ ਗ੍ਰਾਮਾਂ ਵਿੱਚ ਕਰ ਚੁੱਕੇ ਹਾਂ।
ਹੋਏ ਪ੍ਰਾਪਤ ਦੇ ਦਰਬ ਮੰਗਾਵੇ।
ਮਹਾਰਾਜ ਜੇ ਕਿਤੇ ਮਿਲ ਜਾਵੇ ਤੇ ਅਸੀਂ ਪੈਸੇ ਦੇ ਕੇ ਵੀ ਖਰੀਦਣ ਨੂੰ ਤਿਆਰ ਹੈ। ਇਹ ਵੀ ਐਲਾਨ ਅਸੀਂ ਕੀਤਾ ਹੋਇਆ ਕਿ ਜੇ ਸਾਨੂੰ ਇਹੋ ਜਿਹੀ ਵੱਡੀ ਲੱਕੜ ਕਿਤੇ ਮਿਲਦੀ ਹੈ ਤੇ ਅਸੀਂ ਪੈਸੇ ਦੇ ਕੇ ਵੀ ਮੰਗਾਉਣ ਨੂੰ ਤਿਆਰ ਹਾਂ।
ਜਥਾ ਹੁਕਮ ਕਰ ਤਥਾ ਬਣਾਵੇ।
ਜਿਵੇਂ ਆਪ ਜੀ ਦਾ ਹੁਕਮ ਹੋਵੇ ਮਹਾਰਾਜ ਜੀ ਹੁਣ ਅਸੀਂ ਉਸੇ ਤਰ੍ਹਾਂ ਕਰੀਏ ਕਿਉਂਕਿ ਸਾਨੂੰ ਤਾਂ ਕਿਤੋਂ ਲੱਕੜ ਨਹੀਂ ਮਿਲ ਰਹੀ। ਜਿਵੇਂ ਆਪ ਜੀ ਦਾ ਹੁਕਮ ਹੋਇਆ ਹੈ ਅਸੀਂ ਤਾਂ ਉਸੇ ਮੁਤਾਬਕ ਕੰਮ ਕਰ ਰਹੇ ਹਾਂ।
ਆਗੇ ਜਿਮ ਰਾਵਰ ਕੀ ਮਰਜ਼ੀ ਸੋ ਹਮ ਕਰਿਓ ਚੈ ਸਤਿਗੁਰ ਜੀ।
ਅੱਗੇ ਮਹਾਰਾਜ ਜੀ ਤੁਹਾਡੀ ਮਰਜ਼ੀ ਹੈ, ਅਸੀਂ ਤਾਂ ਤੁਹਾਡੇ ਹੁਕਮ ਦੀ ਪਾਲਣਾ ਕਰ ਰਹੇ ਹਾਂ, ਹੁਕਮ ਦੇ ਬੱਧੇ ਹੋਏ ਲੱਕੜ ਦੀ ਭਾਲ ਕਰ ਰਹੇ ਹਾਂ ਪਰ ਕਿਤੋਂ ਲੱਕੜ ਮਿਲ ਹੀ ਨਹੀਂ ਰਹੀ। ਤੁਹਾਡਾ ਹੁਕਮ ਸੀ ਜੇ ਪੈਸੇ ਦੇ ਕੇ ਖਰੀਦਣੀ ਪਵੇ ਤਾਂ ਵੀ ਅਸੀਂ ਖਰੀਦਣ ਨੂੰ ਤਿਆਰ ਹਾਂ ਪਰ ਲੱਕੜ ਨਹੀਂ ਮਿਲ ਰਹੀ। ਮਹਾਰਾਜ ਹੁਣ ਆਪ ਜੀ ਦੀ ਜਿਵੇਂ ਮਰਜ਼ੀ ਹੋਵੇ ਉਸੇ ਤਰ੍ਹਾਂ ਅਸੀਂ ਕਰੀਏ, ਉਹ ਹੁਕਮ ਸਾਡੇ ਪ੍ਰਤੀ ਕਰਨਾ ਕਰੋ।
ਜਬੈ ਮਸੰਦਨ ਏਵ ਉਚਾਰੇ।
ਜਦੋਂ ਮਸੰਦਾਂ ਨੇ ਗੁਰੂ ਅਰਜਨ ਦੇਵ ਸਾਹਿਬ ਨੂੰ ਇਸ ਢੰਗ ਨਾਲ ਬੇਨਤੀ ਕੀਤੀ,
ਇੱਕ ਸਿੱਖ ਬੈਠਿਓ ਸਭਾ ਮਜਾਰੇ।
ਉਸ ਸਮੇਂ ਇੱਕ ਗੁਰਸਿੱਖ ਸਤਿਗੁਰਾਂ ਦੀ ਸਭਾ ਵਿੱਚ ਬੈਠਾ ਹੋਇਆ ਸੀ ਜੋ ਉਸ ਇਲਾਕੇ ਦਾ ਭੇਤੀ ਸੀ। ਇੱਕ ਸਿੱਖ ਸਤਿਗੁਰਾਂ ਦੀ ਸਭਾ ਦੇ ਵਿੱਚ ਬੈਠਾ ਮਹਾਰਾਜ ਜੀ ਦੇ ਦਰਸ਼ਨ ਕਰ ਰਿਹਾ ਸੀ।
ਹੱਥ ਜੋੜ ਤਿੰਨ ਅਰਜ਼ ਬਖਾਨੇ।
ਸਤਿਗੁਰਾਂ ਦਾ ਕਾਰਜ ਸਤਿਗੁਰਾਂ ਨੇ ਆਪ ਹੀ ਬਣਾਉਣਾ ਵਿਧੀ ਬਣ ਗਈ। ਉਹ ਸਿੱਖ ਨੇ ਹੱਥ ਜੋੜੇ, ਹੱਥ ਜੋੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗਾ,
ਏਕ ਸਿੰਸ ਪਾਖਰੀ ਮਹਾਨੇ।
ਮਹਾਰਾਜ ਜੀ ਜੇ ਆਪ ਜੀ ਦੀ ਆਗਿਆ ਹੋਵੇ ਤੇ ਮੈਂ ਆਪ ਜੀ ਨੂੰ ਦੱਸ ਪਾ ਸਕਦਾ ਵੱਡੀ ਲੱਕੜ ਬਾਰੇ। ਇਥੋਂ ਕੁਝ ਦੂਰੀ ਤੇ ਮਹਾਰਾਜ ਜੀ ਇੱਕ ਟਾਹਲੀ ਦਾ ਦਰਖਤ ਖੜਾ, ਸੰਸਪਾ ਕਹਿੰਦੇ ਨੇ ਟਾਹਲੀ ਨੂੰ। ਕਹਿਣ ਲੱਗਾ ਮਹਾਰਾਜ ਜੀ ਇਥੋਂ ਕੁਝ ਦੂਰੀ ਤੇ ਇੱਕ ਟਾਹਲੀ ਦਾ ਦਰਖਤ ਖੜਾ ਹੈ,
ਜਿਸਕੇ ਸਾਹਮਣੇ ਦੂਰ ਕੇ ਨੇਰੇ।
ਉਹ ਏਡੀ ਵੱਡੀ ਟਾਹਲੀ, ਉਹਦਾ ਤਣਾ ਬੜਾ ਵੱਡਾ, ਉਹ ਲੱਕੜ ਬੜੀ ਵੱਡੀ ਹੈ। ਮਹਾਰਾਜ ਨੇੜੇ ਦੂਰ ਕਿਤੇ ਵੀ ਉਹੋ ਜਿਹੀ ਟਾਹਲੀ ਨਹੀਂ ਹੋਣੀ। ਏਡੀ ਵੱਡੀ ਲੱਕੜ ਵਾਲੀ ਉਹ ਟਾਹਲੀ ਹੈ, ਤਣਾ ਬਹੁਤ ਵੱਡਾ ਉਸ ਟਾਹਲੀ ਦਾ।
ਪੀਣ ਵੱਡੀ ਅਰਧੀ ਕਨੇਰੇ।
ਫਿਰ ਉਹ ਮਜ਼ਬੂਤ ਬਹੁਤ ਹੈ, ਟਾਹਲੀ ਬਹੁਤ ਜ਼ਿਆਦਾ ਮਜ਼ਬੂਤ ਹੈ ਤੇ ਮਹਾਰਾਜ ਫਿਰ ਉਹ ਵੱਡੀ ਵੀ ਹੈ। ਉਹ ਟਾਹਲੀ ਦਾ ਆਕਾਰ ਵੀ ਵੱਡਾ ਹੈ ਔਰ ਮਜ਼ਬੂਤ ਵੀ ਹੈ।
ਬਿਨ ਸਤਿਗੁਰ ਕੇ ਹੱਥ ਨਾ ਆਵੇ ਕੋਨੇ ਤੇ ਦਲ ਤੋਰਨ ਪਾਵੇ।
ਪਰ ਮਹਾਰਾਜ ਜੀ ਇੱਕ ਸਮੱਸਿਆ ਹੈ ਕਿ ਉਹ ਟਾਹਲੀ ਤੁਹਾਡੇ ਤੋਂ ਬਿਨਾਂ ਕੋਈ ਉਹਨੂੰ ਹੱਥ ਵੀ ਨਹੀਂ ਪਾ ਸਕਦਾ। ਉਹ ਟਾਹਲੀ ਦਾ ਕੋਈ ਪੱਤਾ ਵੀ ਤੋੜਨ ਦੀ ਤਾਕਤ ਨਹੀਂ ਰੱਖਦਾ ਕਿਉਂਕਿ ਉਸ ਟਾਹਲੀ ਵਿੱਚ ਕਲਾ ਹੈ। ਕਲਾ ਇਹ ਹੈ ਵੀ ਕਿ ਉਹਦੇ ਪੱਤੇ ਨੂੰ ਵੀ ਕੋਈ ਤੋੜਨ ਦੀ ਜ਼ਰੂਰਤ ਨਹੀਂ ਕਰਦਾ। ਇੰਨੀ ਸ਼ਕਤੀ ਵਾਲੀ ਉਹ ਟਾਹਲੀ, ਮਹਾਰਾਜ ਤੁਹਾਡੇ ਤੋਂ ਬਿਨਾਂ ਉਹ ਟਾਹਲੀ ਕਿਸੇ ਦੇ ਹੱਥ ਵੀ ਨਹੀਂ ਆ ਸਕਦੀ।
ਕੋ ਇੱਕ ਸ਼ਕਤਵੰਤ ਤੇ ਸਮਾਏ।
ਕਿਉਂਕਿ ਉਸ ਟਾਹਲੀ ਵਿੱਚ ਕੋਈ ਸ਼ਕਤੀ ਵਾਲੀ ਚੀਜ਼ ਰਹਿੰਦੀ, ਕਿਉਂਕਿ ਉਹ ਟਾਹਲੀ ਦੀ ਪੂਜਾ ਹੁੰਦੀ ਹੈ ਔਰ ਉਸ ਟਾਹਲੀ ਦੇ ਵਿੱਚ ਮਹਾਰਾਜ ਜੀ ਕੋਈ ਸ਼ਕਤੀ ਵਾਲੀ ਚੀਜ਼ ਰਹਿੰਦੀ ਹੈ।
ਬਸਤ ਬਿਤਿਓ ਚਿਰ ਕਾਲ ਤਾਏ।
ਉਹ ਚੀਜ਼ ਬੜੇ ਲੰਮੇ ਸਮੇਂ ਤੋਂ ਉਸ ਟਾਹਲੀ ਵਿੱਚ ਰਹਿੰਦੀ। ਟਾਹਲੀ ਬੜੀ ਪੁਰਾਣੀ ਹੈ ਤੇ ਬੜਾ ਮਜ਼ਬੂਤ ਤਣਾ ਹੈ ਉਹਦਾ। ਟਾਹਲੀ ਦਾ ਆਕਾਰ ਵੀ ਬੜਾ ਵੱਡਾ ਹੈ ਮਹਾਰਾਜ, ਉਹਦਾ ਤਾਂ ਕੋਈ ਪੱਤਾ ਵੀ ਨਹੀਂ ਤੋੜ ਸਕਦਾ। ਤੁਹਾਡੇ ਤੋਂ ਬਿਨਾਂ ਉਹ ਟਾਹਲੀ ਕਿਸੇ ਦੇ ਹੱਥ ਵੀ ਨਹੀਂ ਆ ਸਕਦੀ। ਉਹਦਾ ਕਾਰਨ ਇਹ ਹੈ ਕਿ ਉਸ ਟਾਹਲੀ ਵਿੱਚ ਕੋਈ ਸ਼ਕਤੀ ਵਾਲੀ ਚੀਜ਼ ਰਹਿੰਦੀ ਔਰ ਬੜੇ ਲੰਮੇ ਸਮੇਂ ਤੋਂ ਰਹਿ ਰਹੀ ਹੈ।
ਬੀਸ ਬੀਸ ਕੋਸਕ ਕੇ ਗ੍ਰਾਮੋ ਮਾਨੇ ਜਾਏ ਕਰੰਤ ਪਰਣਾਮੋ।
ਮਹਾਰਾਜ ਨੇੜੇ ਤੇੜੇ ਦੇ ਵੀਹ ਕੋਹ ਤੱਕ, ਤੀਹ ਕੋਹ ਤੱਕ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਲੋਕ ਜਾ ਕੇ ਉਸ ਟਾਹਲੀ ਦੀ ਪੂਜਾ ਵੀ ਕਰਦੇ, ਉਸ ਟਾਹਲੀ ਨੂੰ ਜਾ ਕੇ ਮੰਨਦੇ ਨੇ, ਉੱਥੇ ਜਾ ਕੇ ਮੰਨਤਾਂ ਚੜਾਉਂਦੇ ਹਨ।
ਮਨ ਵਸਤਨ ਕੋ ਅਰਪਣ ਕਰੇ।
ਬਹੁਤ ਸਾਰੀਆਂ ਵਸਤੂਆਂ ਲੋਕ ਲਿਜਾ ਕੇ ਉਸ ਟਾਹਲੀ ਦੇ ਕੋਲ ਭੇਟ ਕਰਦੇ ਹਨ।
ਅਨੇਕ ਕਾਮਨਾ ਔਰ ਮੈਂ ਧਰੇ।
ਔਰ ਅਨੇਕਾਂ ਪ੍ਰਕਾਰ ਦੀਆਂ ਕਾਮਨਾਵਾਂ ਆਪਣੇ ਹਿਰਦੇ ਚ ਧਾਰਨ ਕਰਕੇ ਉਸ ਟਾਹਲੀ ਨੂੰ ਮੱਥਾ ਟੇਕਦੇ ਨੇ ਔਰ ਉਸ ਟਾਹਲੀ ਦੀ ਪੂਜਾ ਕਰਦੇ ਨੇ।
ਕਿਤ ਕਿਤ ਕੇ ਨਰ ਸੀਸ ਝੁਕਾਵੇ।
ਕਿੱਧਰ ਕਿੱਧਰ ਦੇ ਲੋਕ ਵੀਹ ਕੋਹ ਤੱਕ ਜਿਹੜੇ ਪਿੰਡ ਨੇ ਉਹਨਾਂ ਪਿੰਡਾਂ ਦੇ ਲੋਕ ਆ ਕੇ ਉਸ ਟਾਹਲੀ ਨੂੰ ਸੀਸ ਝੁਕਾਉਂਦੇ ਨੇ, ਆ ਕੇ ਉਸ ਟਾਹਲੀ ਅੱਗੇ ਸੀਸ ਝੁਕਾ ਕੇ ਨਮਸਕਾਰਾਂ ਕਰਦੇ ਹਨ।
ਮੈਂ ਤਿਰਸਕਾਰ ਕਰੇ ਡਰ ਪਾਵੇ।
ਔਰ ਮਹਾਰਾਜ ਜੀ, ਉਸ ਟਾਹਲੀ ਦਾ ਕੋਈ ਤਿਰਸਕਾਰ ਨਹੀਂ ਕਰਦਾ, ਸਾਰੇ ਡਰਦੇ ਨੇ, ਭੈ ਭੀਤ ਹੁੰਦੇ ਨੇ, ਇੱਥੋਂ ਤੱਕ ਕਿ ਉਹ ਟਾਹਲੀ ਦਾ ਪੱਤਾ ਵੀ ਕੋਈ ਤੋੜਨ ਦੀ ਤਾਕਤ ਨਹੀਂ ਰੱਖਦਾ। ਮਹਾਰਾਜ, ਉਸ ਟਾਹਲੀ ਦਾ ਕੋਈ ਤਿਰਸਕਾਰ ਨਹੀਂ ਕਰਦਾ, ਸਾਰੇ ਉਸ ਟਾਹਲੀ ਤੋਂ ਭੈ ਭੀਤ ਹੁੰਦੇ ਨੇ।
ਸੁਣ ਕਰ ਸਤਿਗੁਰ ਬਾਕ ਬਖਾਨੇ।
ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਸਿੱਖ ਦੇ ਕੋਲੋਂ ਸੁਣਿਆ ਕਿ ਟਾਹਲੀ ਨੇੜੇ ਹੈ ਪਰ ਉਸ ਟਾਹਲੀ ਦੀ ਪੂਜਾ ਹੁੰਦੀ ਹੈ, ਇਲਾਕੇ ਦੇ ਵਿੱਚ ਲੋਕ ਉਸ ਟਾਹਲੀ ਦੀ ਪੂਜਾ ਕਰਦੇ ਨੇ, ਤੋ ਉਸ ਵਕਤ ਸੁਣ ਕੇ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਬੋਲੇ,
ਗਮਨੈ ਸਿੱਖ ਕੋ ਤਿਤੀ ਥਾਨੇ।
ਮਹਾਰਾਜ ਜੀ ਕਹਿੰਦੇ ਬਈ ਕਿਹੜਾ ਸਿੱਖ ਜਾਏਗਾ ਉਸ ਜਗ੍ਹਾ ਤੇ, ਉਹ ਟਾਹਲੀ ਨੂੰ ਜਾ ਕੇ ਵੇਖ ਕੇ ਕੱਟ ਕੇ ਲਿਆਵੇ, ਕਿਹੜਾ ਸਿੱਖ ਜਾ ਕੇ ਸੇਵਾ ਕਰੇਗਾ।
ਇਦਨ ਕਰੇ ਸਿੰਸ ਪਾ ਜਾਏ।
ਜਿਹੜਾ ਜਾ ਕੇ ਉਸ ਸਿੰਸ ਪਾ ਨੂੰ, ਉਸ ਟਾਹਲੀ ਨੂੰ ਜਾ ਕੇ ਕੱਟੇ ਔਰ ਉਹਦੀ ਕਟਾਈ ਕਰਕੇ ਉਹਦਾ ਤਣਾ ਲੈ ਕੇ ਆਵੇ,
ਇਸ ਤੇ ਘਰ ਕਾਰਜ ਸੁਧਰਾਏ,
ਜਿਹਦੇ ਨਾਲ ਗੁਰੂ ਘਰ ਦਾ ਕਾਰਜ ਹੋ ਸਕਦਾ, ਕਿਉਂਕਿ ਉਹ ਟਾਹਲੀ ਦਾ ਵੱਡਾ ਤਣਾ ਸਿੱਖ ਦੱਸ ਰਿਹਾ, ਉਹਦੇ ਨਾਲ ਗੁਰੂ ਘਰ ਦਾ ਕਾਰਜ ਹੋ ਸਕਦਾ। ਉਹਦੀ ਸ਼ਤੀਰ ਲਿਆ ਕੇ ਆਪਾਂ ਥੱਲੇ ਥੰਮ ਦੇ ਰੂਪ ਦੇ ਵਿੱਚ ਘਰ ਦੇ ਵਿੱਚ ਦੇ ਸਕਦੇ ਹਾਂ।
ਸੁਣਤ ਪਿਰਾਣੇ ਕੀਨ ਪਿਆਨਾ।
ਜਦੋਂ ਮਹਾਰਾਜ ਜੀ ਨੇ ਹੁਕਮ ਕੀਤਾ ਨਾ ਕਿਹੜਾ ਸਿੱਖ ਜਾਏਗਾ, ਤੋ ਭਾਈ ਪ੍ਰਾਣਾ ਜੀ ਉੱਠ ਖਲੋਤੇ, ਉਹਨਾਂ ਨੇ ਹੱਥ ਜੋੜੇ, ਮਹਾਰਾਜ ਜੇ ਮੈਨੂੰ ਆਗਿਆ ਕਰੋ ਤਾਂ ਇਹ ਸੇਵਾ ਮੈਂ ਕਰਦਾ। ਤੋ ਭਾਈ ਪ੍ਰਾਣਾ ਜੀ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਦੀ ਆਗਿਆ ਲੈ ਕੇ ਉਸ ਟਾਹਲੀ ਵੱਲ ਗਏ ਨੇ ਜਿੱਥੇ ਉਹ ਟਾਹਲੀ ਲੱਗੀ ਹੋਈ ਸੀ।
ਯਹਾਂ ਖਰੋ ਤਰੂ ਪੀਰ ਮਪੀਨ ਮਹਾਨਾ।
ਜਿੱਥੇ ਜਾ ਕੇ ਵੇਖਿਆ ਕਿ ਉਹ ਟਾਹਲੀ ਬੜੀ ਮਜ਼ਬੂਤ ਹੈ, ਜਾ ਕੇ ਭਾਈ ਪ੍ਰਾਣਾ ਜੀ ਨੇ ਵੇਖੀ ਕਿ ਟਾਹਲੀ ਵਾਕਈ ਬੜੀ ਮਜ਼ਬੂਤ ਹੈ ਔਰ ਉਹਦਾ ਤਣਾ ਬੜੇ ਵੱਡੇ ਆਕਾਰ ਦਾ ਹੈ।
ਕਰ ਕੁਠਾਰ ਖਾਤੀ ਲੈ ਸਾਥ।
ਭਾਈ ਪ੍ਰਾਣਾ ਜੀ ਆਪਣੇ ਨਾਲ ਇੱਕ ਤਰਖਾਣ ਨੂੰ ਵੀ ਲੈ ਗਏ, ਉਹਦੇ ਹੱਥ ਵਿੱਚ ਕੁਹਾੜਾ ਸੀ, ਜਿਹਨੇ ਟਾਹਲੀ ਨੂੰ ਜਾ ਕੇ ਕੱਟਣਾ, ਕੱਟ ਕੇ ਉਹਦਾ ਤਣਾ ਬਣਾਉਣਾ, ਤਣੇ ਦੇ ਵਿੱਚੋਂ ਥੰਮ ਕੱਢਣਾ, ਜਿਹੜਾ ਥੰਮ ਗੁਰੂ ਅਰਜਨ ਦੇਵ ਸਾਹਿਬ ਨੇ ਆਪਣੇ ਮਹਿਲਾਂ ਚ ਲਾਉਣਾ। ਇਸ ਕਰਕੇ ਕਹਿੰਦੇ ਇੱਕ ਕੁਠਾਰ ਲੈ ਕੇ ਤਰਖਾਣ ਵੀ ਗਿਆ ਹੋਇਆ, ਉਹ ਭਾਈ ਪ੍ਰਾਣਾ ਜੀ ਦੇ ਨਾਲ ਹੈ।
ਗਇਓ ਤਾਂ ਸਿਮਰਤ ਗੁਰਨਾਥ।
ਉੱਥੇ ਸਤਿਗੁਰਾਂ ਦਾ ਸਿਮਰਨ ਕਰਦਿਆਂ ਜਿਹੜਾ ਉਹ ਤਰਖਾਣ ਸੀ ਉਹ ਵੀ ਗੁਰੂ ਘਰ ਦਾ ਸਿੱਖ ਸੀ। ਆਮ ਸਧਾਰਨ ਤਰਖਾਣ ਤਾਂ ਉਸ ਟਾਹਲੀ ਨੂੰ ਕੋਈ ਕੱਟ ਕੇ ਵੀ ਨਹੀਂ ਸੀ ਰਾਜੀ, ਡਰਦੇ ਸੀ, ਭੈ ਭੀਤ ਹੁੰਦੇ ਸੀ ਵੀ ਜੇ ਟਾਹਲੀ ਕੱਟੀ ਤੇ ਸਾਡਾ ਕੋਈ ਨੁਕਸਾਨ ਨਾ ਹੋ ਜਾਏ। ਪਰ ਗੁਰੂ ਕੇ ਸਿੱਖ ਨੂੰ ਤਾਂ ਗੁਰੂ ਦਾ ਹੀ ਭਰੋਸਾ ਹੁੰਦਾ ਹੈ। ਸਤਿਗੁਰਾਂ ਦਾ ਭਰੋਸਾ ਰੱਖ ਕੇ ਜਿੱਥੇ ਭਾਈ ਪ੍ਰਾਣਾ ਜੀ ਗਏ ਉੱਥੇ ਇੱਕ ਤਰਖਾਣ ਸਿੱਖ ਵੀ ਹੱਥ ਵਿੱਚ ਕੁਹਾੜਾ ਪਕੜਿਆ ਹੋਇਆ ਸਤਿਗੁਰਾਂ ਦਾ ਸਿਮਰਨ ਕਰਦਿਆਂ ਪਹੁੰਚਿਆ ਹੈ।
ਜਾਏ ਸਿੰਸ ਪਾਏ ਰਨ ਕਰੇ।
ਜਾ ਕੇ ਉਹ ਟਾਹਲੀ ਵੇਖੀ ਹੈ ਕਿ ਟਾਹਲੀ ਦਾ ਆਕਾਰ ਵੇਖਿਆ ਹੈ।
ਖਰੀਦਾਰ ਜਿਸ ਕੀ ਡਿਡ ਖਰੇ।
ਵੇਖਿਆ ਕਿ ਵਾਕਈ ਬੜੀ ਮਜ਼ਬੂਤ ਟਾਹਣੀਆਂ ਵਾਲੀ ਟਾਹਲੀ ਹੈ, ਟਾਹਲੀ ਬੜੇ ਸੁੰਦਰ ਆਕਾਰ ਦੀ, ਵੱਡੀ ਸਾਰੀ ਲੱਕੜ ਵਿੱਚ ਤਣੇ ਦੀ, ਜਿਹਦੇ ਨਾਲ ਗੁਰੂ ਘਰ ਦਾ ਕੰਮ ਸਿਵਰ ਸਕਦਾ, ਸਿੱਧ ਹੋ ਸਕਦਾ ਹੈ।
ਖਾਤੀ ਨਾਮ ਸਧਾਰਨ ਕਹੈ।
ਖਾਲਸਾ ਜੀ, ਜਿਹੜਾ ਉਹ ਤਰਖਾਣ ਸੀ ਨਾ, ਉਹਦਾ ਨਾਂ ਸੀ ਭਾਈ ਸਧਾਰਨ। ਹੈ ਤਾਂ ਗੁਰੂ ਘਰ ਦਾ ਸਿੱਖ, ਪਰ ਇਹਦਾ ਕੰਮ ਸੀ ਲੱਕੜੀ ਦਾ ਕੰਮ ਕਰਦਾ ਸੀ। ਇਹਦਾ ਨਾਂ ਭਾਈ ਸਧਾਰਨ ਹੈ, ਬੜਾ ਉੱਚੀ ਅਵਸਥਾ ਵਾਲਾ ਸਿੱਖ ਹੈ।
ਤਨ ਮਨ ਕਰ ਗੁਰ ਕੋ ਸਿੱਖ ਹੈ।
ਤਨ ਮਨ ਕਰਕੇ ਗੁਰੂ ਦਾ ਸਿੱਖ ਸੀ। ਭਾਈ ਪ੍ਰਾਣਾ ਵੀ ਗੁਰੂ ਦਾ ਸਿੱਖ ਹੈ। ਭਾਈ ਪ੍ਰਾਣੇ ਦੇ ਨਾਲ ਜਿਹੜਾ ਆਹ ਸਿੱਖ ਤਰਖਾਣ ਆਇਆ ਭਾਈ ਸਧਾਰਨ, ਇਹ ਵੀ ਗੁਰੂ ਘਰ ਦਾ ਬੜਾ ਪਿਆਰਾ ਸਿੱਖ ਹੈ। ਤਨ ਮਨ ਕਰਕੇ ਇਹਨੇ ਵੀ ਸਿੱਖੀ ਧਾਰਨ ਕੀਤੀ ਹੋਈ ਹੈ।
ਤਿਸਨੇ ਕੀਨ ਬਿਲੋਕਨ ਸਾਰੋ।
ਉਹਨੇ ਜਾ ਕੇ ਚੰਗੀ ਤਰ੍ਹਾਂ ਪਹਿਲਾਂ ਸਾਰੀ ਟਾਹਲੀ ਵੇਖੀ ਹੈ, ਚੰਗੀ ਤਰ੍ਹਾਂ ਟਾਹਲੀ ਦਾ ਤਣਾ ਭਲੀ ਪ੍ਰਕਾਰ ਨਾਲ ਸਿੱਖ ਨੇ ਵੇਖਿਆ।
ਇੱਕ ਤੋਂ ਥੰਬ ਬਣੇ ਸ਼ੁਭ ਭਾਰੋ।
ਉਹਨੇ ਵੇਖ ਕੇ ਵਿੱਚੋਂ ਲੱਕੜੀ ਦੇ ਲੱਕੜ ਕੱਢ ਲਈ ਕਿ ਏਦਾਂ ਇੰਨੀ ਕੁ ਲੱਕੜ ਦਾ ਥੰਬ ਬਣ ਜਾਏਗਾ, ਇੰਨੀ ਕੁ ਲੱਕੜ ਦਾ ਬੜਾ ਸੁੰਦਰ ਥੰਬ ਬਣੇਗਾ,
ਜਿਸ ਤੇ ਸੁੰਦਰ ਮੰਦਰ ਬਣੇ।
ਇਸ ਥੰਬ ਦੇ ਨਾਲ ਸਤਿਗੁਰਾਂ ਦਾ ਸੋਹਣਾ ਮਕਾਨ ਬਣੇਗਾ, ਸੁੰਦਰ ਮੰਦਰ ਦੀ ਉਸਾਰੀ ਹੋਵੇਗੀ।
ਸਹਿ ਭਾਰ ਡਿਡ ਲਖੀਅਤ ਕਨੇ।
ਵੇਖ ਲਿਆ ਉਹ ਸਿੱਖ ਸਧਾਰਨ ਨੇ ਕਿ ਭਾਈ ਇਹ ਤਾਂ ਟਾਹਲੀ ਬੜੀ ਸੁੰਦਰ ਹੈ, ਇਹਦਾ ਤਣਾ ਬੜਾ ਸੁੰਦਰ ਹੈ, ਇਹਦੇ ਨਾਲ ਸਤਿਗੁਰਾਂ ਦਾ ਬੜਾ ਸੋਹਣਾ ਮਕਾਨ ਬਣੇਗਾ। ਔਰ ਜਿੰਨਾ ਘਰ ਦਾ ਵਜਨ ਹੈ ਇਹ ਥੰਮ ਦੇ ਉੱਤੇ ਟਿਕ ਜਾਏਗਾ, ਇਹਦੇ ਨਾਲ ਸਾਰੇ ਘਰ ਦਾ ਵਜਨ ਵੀ ਇਹ ਸੰਭਾਲ ਲਵੇਗਾ।
ਚਿਰੰਕਾਲ ਕੀ ਲੱਕੜੀ ਪਾਕੀ ਆਪਣਾ ਪ੍ਰਾਪਤ ਸੰਸਰੀਆਂ ਕੇ,
ਟਾਹਲੀ ਪੱਕੀ ਹੋਈ ਲੱਕੜ ਹੈ ਬੜੇ ਲੰਮੇ ਸਮੇਂ ਦੀ, ਜਿੰਨੀ ਟਾਹਲੀ ਪੁਰਾਣੀ ਹੁੰਦੀ ਹੈ ਉਨੀ ਮਜ਼ਬੂਤ ਹੁੰਦੀ ਹੈ। ਕਹਿੰਦੇ ਵੀ ਇਹ ਚਿਰੰਕਾਲ ਦੀ ਪੱਕੀ ਹੋਈ ਲੱਕੜੀ ਹੈ, ਇਹਦੇ ਬਰਾਬਰ ਸਾਨੂੰ ਇਹਦੇ ਵਰਗੀ ਹੋਰ ਲੱਕੜ ਕਿਤੋਂ ਨਹੀਂ ਮਿਲ ਸਕਦੀ, ਇਸ ਇਲਾਕੇ ਵਿੱਚ ਇਹੋ ਜਿਹੀ ਵਧੀਆ ਤੇ ਪੱਕੀ ਲੱਕੜ ਹੈ।
ਔਰ ਕਾਰ ਘਰ ਮੈਂ ਜਿੱਤ ਹੋਏ,
ਇਹਦੇ ਨਾਲ ਤਾਂ ਜਿੱਥੇ ਥੰਮ ਬਣੇਗਾ ਥੰਮ ਦੇ ਨਾਲ ਮਕਾਨ ਬਣੇਗਾ, ਜਿਹੜੇ ਘਰ ਦੀਆਂ ਹੋਰ ਬਾਰੀਆਂ ਬਣਦੀਆਂ ਨੇ ਦਰਵਾਜੇ ਬਣਨੇ ਨੇ ਇਹਦੇ ਇਸ ਲੱਕੜ ਵਿੱਚੋਂ ਤਾਂ ਉਹ ਵੀ ਕੰਮ ਸਵਰ ਜਾਣਾ, ਜਿਹੜੀਆਂ ਇਹਦੀਆਂ ਕਾਂਡਾਂ ਨੇ, ਕਾਂਡ ਕਹਿੰਦੇ ਨੇ ਟਾਹਣੀਆਂ ਨੂੰ, ਜਿਹੜੀਆਂ ਇਹਦੀਆਂ ਟਾਹਣੀਆਂ ਨੇ ਟਾਹਲੀ ਦੀਆਂ, ਉਹਨਾਂ ਟਹਿਣਿਆਂ ਦੇ ਨਾਲ ਗੁਰੂ ਘਰ ਦੇ ਜਿਹੜੇ ਹੋਰ ਕੰਮ ਨੇ ਉਹ ਵੀ ਪੂਰੇ ਹੋ ਜਾਣਗੇ।
ਕਾਸ਼ਟ ਕਾਂਡਨ ਕੇ ਲੱਗ ਜੋਏ,
ਲੱਕੜੀ ਹੈ ਜਿਹੜੀਆਂ ਕਾਂਡਾਂ ਦੀ ਲੱਕੜੀ, ਟਾਹਣੀਆਂ ਦੀ ਲੱਕੜ ਹੈ, ਉਹਦੇ ਨਾਲ ਬਾਰੀਆਂ ਬਣ ਸਕਦੀਆਂ ਨੇ, ਦਰਵਾਜੇ ਵੀ ਬਣ ਸਕਦੇ ਨੇ, ਹੋਰ ਵੀ ਬੜੇ ਗੁਰੂ ਘਰ ਦੇ ਕੰਮ ਇਸ ਲੱਕੜ ਨਾਲ ਹੋ ਸਕਦੇ ਨੇ, ਇੱਕੋ ਟਾਹਲੀ ਨਾਲ ਸਤਿਗੁਰਾਂ ਦਾ ਮਕਾਨ ਬਣ ਸਕਦਾ ਬੜਾ ਸੁੰਦਰ।
ਨਿਕਟ ਹੋਏ ਲੈ ਹੱਥ ਕੁਠਾਰਾ ਛੇਦਨ ਹੇਤ ਸੋਜ ਪਰਹਾਰਾ,
ਕਹਿੰਦੇ ਇਸ ਤਰ੍ਹਾਂ ਉਹਨੇ ਗੁਰੂ ਸਾਹਿਬ ਦੇ ਚਰਨ ਮਨਾਏ, ਭਾਈ ਸਧਾਰਨ ਨੇ ਜਿਹੜਾ ਤਰਖਾਣ ਸੀ ਹੱਥ ਚ ਕੁਹਾੜਾ ਸੀ, ਉਹਨੇ ਗੁਰੂ ਸਾਹਿਬ ਦਾ ਨਾਂ ਲੈ ਕੇ ਕੁਹਾੜਾ ਮਾਰ ਕੇ ਉਸ ਲੱਕੜ ਨੂੰ ਕੱਟਣਾ ਸ਼ੁਰੂ ਕੀਤਾ, ਟਾਹਲੀ ਨੂੰ ਜੜ ਤੋਂ ਕੱਟਣਾ ਸ਼ੁਰੂ ਕੀਤਾ।
ਲਾਗਿਓ ਜਬੈ ਸਿੰਸ ਪਾ ਮਾਹੇ ਛੇਦਨ ਕੀਨ ਕੁਛ ਕੀਤਾ ਏ,
ਕਹਿੰਦੇ ਜਦੋਂ ਕੁਹਾੜਾ ਜਾ ਕੇ ਉਸ ਲੱਕੜ ਨੂੰ ਵੱਜਾ, ਟਾਹਲੀ ਦੇ ਤਣੇ ਨੂੰ ਜਾ ਕੇ ਵੱਜਾ, ਪੰਜ ਸੱਤ ਵਾਰੀ ਕੁਹਾੜੇ ਮਾਰੇ ਹੋਣੇ ਨੇ, ਥੋੜੀ ਜਿਹੀ ਟਾਹਲੀ ਹਾਲੇ ਕੱਟੀ ਗਈ ਸੀ।
ਨਿਕਸਿਓ ਸ਼ਬਦ ਬ੍ਰਿਛ ਤੇ ਤਬੈ,
ਖਾਲਸਾ ਜੀ ਉੱਥੇ ਇੱਕ ਅਚੰਭੇ ਵਾਲੀ ਗੱਲ ਹੋਈ, ਜਦੋਂ ਪੰਜ ਸੱਤ ਕੁਹਾੜੇ ਮਾਰੇ ਨਾ ਭਾਈ ਸਧਾਰਨ ਨੇ ਲੱਕੜ ਨੂੰ ਕੱਟਦਿਆਂ ਕੱਟਦਿਆਂ ਥੋੜਾ ਜਿਹਾ ਕੱਟਿਆ ਤੇ ਵਿੱਚੋਂ ਆਵਾਜ਼ ਨਿਕਲੀ, ਇੱਕ ਆਵਾਜ਼ ਸੁਣਾਈ ਦਿੱਤੀ ਜਿਹੜੀ ਸਾਰਿਆਂ ਨੇ ਸੁਣੀ,
ਮਮ ਸੁਣੋ ਪਿਰਾਣੇ ਮਮ ਗਤ ਸਬੈ,
ਆਵਾਜ਼ ਨਿਕਲੀ, ਉਸ ਆਵਾਜ਼ ਨੇ ਭਾਈ ਪਿਰਾਣੇ ਨੂੰ ਆਵਾਜ਼ ਮਾਰੀ, ਭਾਈ ਪਿਰਾਣਾ ਜੀ ਸੁਣੋ ਮੇਰੀ ਗੱਤ ਜੀ ਹਾਲਤ ਸੁਣੋ, ਮੈਂ ਆਪਣੀ ਗੱਤ ਤੁਹਾਨੂੰ ਦੱਸਦਾ ਹਾਂ।
ਚਿਰੰਕਾਲ ਕੋ ਇਸ ਮੈਂ ਬਾਸਾ,
ਤੁਸੀਂ ਕਿਉਂ ਮੇਰਾ ਨਿਵਾਸ ਸਥਾਨ ਢਾ ਰਹੇ ਹੋ, ਮੇਰਾ ਬੜੇ ਲੰਮੇ ਸਮੇਂ ਤੋਂ ਇਸ ਟਾਹਲੀ ਵਿੱਚ ਵਸ ਹੈ, ਮੈਂ ਇਸ ਟਾਹਲੀ ਵਿੱਚ ਬੜੇ ਲੰਮੇ ਅਰਸੇ ਤੋਂ ਰਹਿ ਰਿਹਾ ਹਾਂ।
ਤੂੰ ਪਹੁੰਚਿਓ ਅਬ ਕਰਸ ਬਿਨਾਸਾ,
ਤੂੰ ਹੁਣ ਆਪ ਪਹੁੰਚਿਆ ਮੇਰਾ ਵਿਨਾਸ਼ ਕਰਨ ਵਾਸਤੇ, ਮੇਰੇ ਟਿਕਾਣੇ ਨੂੰ ਢਾਣ ਵਾਸਤੇ, ਮੇਰਾ ਘਰ ਹੈ ਇਹ ਟਾਹਲੀ ਵਿੱਚ ਮੇਰਾ ਨਿਵਾਸ ਹੈ ਤੇ ਬੜੇ ਲੰਮੇ ਸਮੇਂ ਤੋਂ ਮੈਂ ਇੱਥੇ ਰਹਿ ਰਿਹਾ ਤੇ ਤੂੰ ਮੇਰਾ ਇੱਥੇ ਵਿਨਾਸ਼ ਕਰਨ ਵਾਸਤੇ ਆ ਪਹੁੰਚਿਆ ਹੈ।
ਗੁਰੂ ਅਰ ਗੁਰ ਕੋ ਸਿੱਖ ਅਨੰਤਾ ਤਿੰਨ ਪਰ ਮੇਰੋ ਬਸ ਨਾ ਚਲੰਤਾ,
ਕਹਿੰਦਾ ਵੀ ਤੂੰ ਗੁਰੂ ਦਾ ਸਿੱਖ ਹੈ, ਗੁਰੂ ਔਰ ਗੁਰੂ ਦੇ ਸਿੱਖ ਉੱਤੇ ਮੇਰਾ ਬਸ ਨਹੀਂ ਚੱਲਦਾ, ਜੇ ਕਿਤੇ ਤੁਹਾਡੀ ਥਾਂ ਤੇ ਅੱਜ ਕੋਈ ਹੋਰ ਆਉਂਦਾ ਤੇ ਉਹ ਇੱਥੋਂ ਜਿਉਂਦਾ ਨਹੀਂ ਸੀ ਜਾ ਸਕਦਾ, ਇਸ ਟਾਹਲੀ ਨੂੰ ਕੱਟ ਕੇ ਉਹ ਜਿਉਂਦਾ ਨਹੀਂ ਸੀ ਮੁੜ ਸਕਦਾ, ਪਰ ਮੇਰਾ ਵਸ ਗੁਰੂ ਔਰ ਗੁਰੂ ਦੇ ਸਿੱਖਾਂ ਤੇ ਨਹੀਂ ਚੱਲਦਾ, ਮੈਂ ਉਹਨਾਂ ਅੱਗੇ ਹੱਥ ਜੋੜ ਕੇ ਬੇਨਤੀਆਂ ਕਰਦਾ ਹਾਂ।
ਮੈਂ ਸਤਿਗੁਰ ਕੋ ਕੁਛ ਨਾ ਬਿਗਾੜਿਓ ਕਿਉਂ ਮੇਰੋ ਚੈ ਬਾਤ ਬਿਦਾਰਿਓ,
ਮੈਂ ਤਾਂ ਸਤਿਗੁਰਾਂ ਦਾ ਕੁਝ ਨਹੀਂ ਵਿਗਾੜਿਆ, ਮੈਂ ਗੁਰੂ ਅਰਜਨ ਸਾਹਿਬ ਦਾ ਕੋਈ ਵਿਗਾੜ ਨਹੀਂ ਕੀਤਾ, ਸਤਿਗੁਰੂ ਜੀ ਮੇਰਾ ਨਾਸ ਕਿਉਂ ਕਰ ਰਹੇ ਨੇ, ਸਤਿਗੁਰੂ ਜੀ ਮੇਰਾ ਨਿਵਾਸ ਸਥਾਨ ਕਿਉਂ ਢਾ ਰਹੇ ਨੇ, ਇੱਥੇ ਮੇਰਾ ਵਸੇਬਾ ਹੈ, ਇੱਥੋਂ ਮੇਰਾ ਵਸੇਬਾ ਕਿਉਂ ਉਜਾੜ ਰਹੇ ਨੇ।
ਪੂਜਾ ਅਧਿਕ ਜਗਤ ਮੈਂ ਮੇਰੇ,
ਜਗਤ ਵਿੱਚ ਮੇਰੀ ਇੰਨੀ ਪੂਜਾ ਹੁੰਦੀ, ਇੱਥੋਂ ਵੀਹ ਕੋਹ ਦੇ ਲੋਕ ਆ ਕੇ ਮੇਰੀ ਪੂਜਾ ਕਰਦੇ ਹਨ, ਅਨੇਕਾਂ ਪ੍ਰਕਾਰ ਦੀਆਂ ਪਿਟਾਵਾਂ, ਅਨੇਕਾਂ ਪ੍ਰਕਾਰ ਦੀਆਂ ਵਸਤੂਆਂ ਲਿਆ ਕੇ ਲੋਕ ਮੇਰੇ ਕੋਲ ਭੇਟ ਕਰਦੇ ਹਨ।
ਹਟ ਰਹੀ ਹੈ ਮੈਂ ਬਿਰਛ ਬਿਦਾਰੋ,
ਇਹ ਭਾਈ ਪਿਰਾਣਾ ਜੀ ਮੇਰੀ ਬੇਨਤੀ ਤੁਸੀਂ ਇਹ ਟਾਹਲੀ ਨਾ ਕੱਟੋ, ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਤੁਸੀਂ ਮੇਰੀ ਇਹ ਬੇਨਤੀ ਪ੍ਰਵਾਨ ਕਰ ਲਵੋ।
ਗੁਰੇ ਆਗੇ ਮਮ ਅਰਜ਼ ਗੁਜ਼ਾਰੋ,
ਤੇ ਮੇਰੀ ਇੱਕ ਵਾਰੀ ਬੇਨਤੀ ਤਾਂ ਕਰੋ, ਗੁਰੂ ਅਰਜਨ ਦੇਵ ਸਾਹਿਬ ਦੇ ਚਰਨਾਂ ਵਿੱਚ ਜਾ ਕੇ ਮੇਰੀ ਬੇਨਤੀ ਕਰੋ ਕਿ ਮੇਰਾ ਇਹ ਟਿਕਾਣਾ ਨਾ ਢਾਣ, ਮੈਂ ਉਹਨਾਂ ਦਾ ਭਲਾ ਕੀ ਵਿਗਾੜਿਆ, ਮੈਂ ਤਾਂ ਉਹਨਾਂ ਦੇ ਚਰਨਾਂ ਦਾ ਸੇਵਕ ਹਾਂ ਤੇ ਮੇਰਾ ਇੱਥੇ ਹੀ ਨਿਵਾਸ ਰਹਿਣ ਦੇਣ, ਇਸ ਕਰਕੇ ਹੇ ਭਾਈ ਪਿਰਾਣਾ ਜੀ ਇਸ ਟਾਹਲੀ ਨੂੰ ਨਾ ਕੱਟੋ ਨਾ ਬਿਜ਼ਾਰੋ।
ਸ਼ਰਨ ਪਰੇ ਕੀ ਰੱਛਾ ਕੀਜੈ,
ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਸਤਿਗੁਰਾਂ ਨੂੰ ਬੇਨਤੀ ਕਰੋ ਕਿ ਮੈਂ ਸਤਿਗੁਰਾਂ ਦੇ ਚਰਨਾਂ ਦੀ ਸ਼ਰਨ ਵਿੱਚ ਹਾਂ ਔਰ ਉਹ ਮੈਨੂੰ ਸ਼ਰਨ ਵਿੱਚ ਆਏ ਨੂੰ ਰੱਖਿਆ ਕਰ ਦੇਣ, ਮੇਰੀ ਰੱਖਿਆ ਕਰਕੇ ਮੈਨੂੰ ਬਚਾ ਲੈਣ।
ਆਪਣੋ ਜਾਨ ਰੱਖ ਕਰ ਲੀਜੈ,
ਮੈਨੂੰ ਆਪਣਾ ਜਾਣ ਕੇ ਰੱਖ ਲੈਣ ਸਤਿਗੁਰੂ ਜੀ, ਮੈਂ ਉਹਨਾਂ ਦੇ ਚਰਨਾਂ ਦਾ ਦਾਸ ਹਾਂ ਸੇਵਕ ਹਾਂ।
ਇਮ ਕਹਿ ਸਗਰੀ ਬਿਰਥਾ ਸੁਣਾਵੋ,
ਇੱਦਾਂ ਕਹਿ ਕੇ ਮੇਰੀ ਬਿਰਥਾ ਮੇਰੀ ਪੀੜਾ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਨੂੰ ਜਾ ਕੇ ਸੁਣਾਓ। ਭਾਈ ਪਿਰਾਣਾ ਜੀ ਮੇਰੇ ਵੱਲੋਂ ਉਹਨਾਂ ਨੂੰ ਜਾ ਕੇ ਬੇਨਤੀ ਕਰੋ।
ਜਿਮ ਗੁਰੂ ਹੁਕਮ ਹੋਏ ਸੁਣ ਆਵੋ,
ਤੇ ਫਿਰ ਅੱਗੋਂ ਜਿਵੇਂ ਸਤਿਗੁਰੂ ਜੀ ਹੁਕਮ ਕਰਨ ਤੇ ਸੁਣ ਕੇ ਤੁਸੀਂ ਆ ਜਾਣਾ, ਇੱਕ ਵਾਰ ਜਾ ਕੇ ਮੇਰੀ ਬੇਨਤੀ ਗੁਰੂ ਸਾਹਿਬ ਦੇ ਚਰਨਾਂ ਚ ਜਰੂਰ ਕਰੋ।
ਸੁਣ ਤਿਖਾਣ ਪਿਰਾਣਾ ਦੋਏ,
ਭਾਈ ਸਧਾਰਨ ਜੀ ਔਰ ਭਾਈ ਪਿਰਾਣਾ ਜੀ ਨੂੰ ਆਵਾਜ਼ ਸੁਣੀ ਜਿਹੜੀ ਉਸ ਟਾਹਲੀ ਦੇ ਦਰਖਤ ਵਿੱਚੋਂ ਬੇਨਤੀ ਉਹਨੇ ਕੀਤੀ ਹੈ, ਉਹ ਬੇਨਤੀ ਭਾਈ ਪਿਰਾਣਾ ਤੇ ਭਾਈ ਸਧਾਰਨ ਨੇ ਸੁਣੀ ਹੈ।
ਔਰ ਬਿਸਮਾਏ ਅਚਰਜ ਹੋਏ,
ਇੱਕ ਵਾਰੀ ਤੇ ਸੁਣ ਕੇ ਮਨ ਚ ਹੈਰਾਨ ਵੀ ਹੋਏ ਅਸਚਰਜ ਵੀ ਹੋਏ ਕਿ ਲੋਕਾਂ ਕੋਲੋਂ ਸੁਣਿਆ ਸੀ ਕਿ ਇਸ ਟਾਹਲੀ ਵਿੱਚ ਕੋਈ ਸ਼ਕਤੀ ਵਾਲੀ ਚੀਜ਼ ਰਹਿੰਦੀ ਹੈ, ਪਰ ਅੱਜ ਅਸੀਂ ਜਾਣ ਵੀ ਲਿਆ ਤੇ ਵੇਖ ਵੀ ਲਿਆ ਹੈ।
ਕਹਿ ਪਰਸ ਪਰ ਨਾਇਨ ਆਛੇ,
ਆਪਸ ਵਿੱਚ ਭਾਈ ਸਧਾਰਨ ਜੀ ਔਰ ਭਾਈ ਪਿਰਾਣਾ ਜੀ ਗੱਲਾਂ ਕਰਨ ਲੱਗੇ, ਆਪਸ ਵਿੱਚ ਦੋਵੇਂ ਸਿੱਖ ਵਿਚਾਰ ਕਰਨ ਲੱਗੇ।
ਇਸ ਤਰ੍ਹਾਂ ਸਦਾ ਬਾਸ ਕੋ ਬਾਛੇ,
ਕਹਿਣ ਲੱਗੇ ਵੀ ਆਪਣੇ ਵਾਸਤੇ ਵੀ ਚੰਗੀ ਗੱਲ ਨਹੀਂ ਕਿ ਇੱਥੇ ਇਸ ਟਾਹਲੀ ਦੇ ਵਿੱਚ ਬੜੀ ਕੋਈ ਪੁਰਾਣੀ ਵਸਤੂ ਰਹਿੰਦੀ ਹੈ, ਪੁਰਾਣੀ ਚੀਜ਼ ਰਹਿ ਰਹੀ ਹੈ, ਅਸੀਂ ਆ ਕੇ ਕੱਟਣ ਆਏ ਹਾਂ ਤੇ ਉਹ ਸਾਨੂੰ ਬੇਨਤੀ ਕਰ ਰਹੀ ਹੈ।
ਬਹੁਰ ਦੀਨ ਹੋਏ ਬੋਲਤ ਬੇਨਤੀ,
ਫਿਰ ਉਹਨੇ ਅੜਬਾਈ ਨਹੀਂ ਕੀਤੀ, ਬੇਨਤੀ ਕਰ ਰਿਹਾ। ਜੇ ਅੜਬਾਈ ਕਰਦਾ ਵੀ ਮੈਂ ਤੁਹਾਨੂੰ ਕੱਟਣ ਨਹੀਂ ਦਿਆਂਗਾ ਤੇ ਫਿਰ ਆਪਾਂ ਕੱਟ ਵੀ ਦਿੰਦੇ ਕੋਈ ਗੱਲ ਨਹੀਂ ਸੀ, ਪਰ ਉਹਨੇ ਤਾਂ ਹੁਣ ਸਾਡੇ ਅੱਗੇ ਬੇਨਤੀ ਕੀਤੀ ਹੈ, ਬੜੇ ਪਿਆਰ ਨਾਲ ਸਿਮਰ ਬੇਨਤੀ ਕੀਤੀ ਹੈ।
ਮੈਂ ਹੰਕਾਰ ਆਦਿ ਕੀ ਗਿਣਤੀ,
ਔਰ ਇਹ ਜਿਹੜੀ ਵੀ ਚੀਜ਼ ਇਸ ਟਾਹਲੀ ਚ ਰਹਿ ਰਹੀ ਹੈ ਉਹਦੇ ਅੰਦਰ ਹੰਕਾਰ ਨਹੀਂ ਹੈ, ਉਹਦੇ ਅੰਦਰ ਹਉਮੈ ਨਹੀਂ ਹੈ, ਉਹਨੇ ਵਿਨਿਮਰਤਾ ਦੇ ਸਹਿਤ ਸਾਡੇ ਅੱਗੇ ਬੇਨਤੀ ਕੀਤੀ ਹੈ।
ਇੱਕ ਵਾਰੀ ਗੁਰ ਨਿਕਟ ਸੁਣਾਏ ਬੋਰ ਬਿਦਾ ਰਹਿਗੇ ਤਰੂ ਆਏ,
ਕਰਕੇ ਆਪਾਂ ਪਹਿਲਾਂ ਨਾ ਟਾਹਲੀ ਕੱਟੀਏ, ਆਪਾਂ ਇੱਕ ਵਾਰੀ ਚੱਲ ਕੇ ਪੰਜਵੇਂ ਪਾਤਸ਼ਾਹ ਨੂੰ ਬੇਨਤੀ ਕਰੀਏ, ਉਹਨਾਂ ਨੂੰ ਜਾ ਕੇ ਦੀ ਬੇਨਤੀ ਸੁਣਾ ਦਈਏ, ਮੁੜ ਕੇ ਜੋ ਆਗਿਆ ਹੋਵੇਗੀ ਪੰਜਵੇਂ ਪਾਤਸ਼ਾਹ ਦੀ ਉਹਨਾਂ ਦੀ ਆਗਿਆ ਅਨੁਸਾਰ ਫਿਰ ਇੱਥੇ ਆਵਾਂਗੇ, ਆ ਕੇ ਫਿਰ ਦੁਬਾਰਾ ਇਸ ਟਾਹਲੀ ਨੂੰ ਕੱਟ ਕੇ ਲੈ ਜਾਵਾਂਗੇ।
ਇਮ ਕਹਿ ਗਮਨੇ ਪੁਰ ਕੀ ਓ,
ਇੱਦਾਂ ਕਹਿ ਕੇ ਟਾਹਲੀ ਕੱਟਣੀ ਵਿੱਚੇ ਹੀ ਛੱਡ ਕੇ ਭਾਈ ਸਧਾਰਨ ਜੀ ਔਰ ਭਾਈ ਪਿਰਾਣਾ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੇ ਕੋਲ ਆਏ।
ਸ਼੍ਰੀ ਅਰਜਨ ਬੈਠੇ ਜਿਸ ਠੌਰ,
ਜਿਸ ਜਗ੍ਹਾ ਤੇ ਧੰਨ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਬੈਠੇ ਸਨ, ਉੱਥੇ ਚੱਲ ਕੇ ਦੋਵੇਂ ਸਿੱਖ ਭਾਈ ਸਧਾਰਨ ਤੇ ਪਿਰਾਣਾ ਜੀ ਆਏ ਨੇ।
ਹੱਥ ਜੋੜ ਕਰ ਅਰਜ਼ ਗੁਜ਼ਾਰੇ,
ਹੱਥ ਜੋੜ ਕੇ ਬੜੇ ਪਿਆਰ ਨਾਲ ਦੋਹਾਂ ਸਿੱਖਾਂ ਨੇ ਬੇਨਤੀ ਕੀਤੀ ਪੰਜਵੇਂ ਪਾਤਸ਼ਾਹ ਜੀ ਨੂੰ।
ਸੁਣੋ ਪ੍ਰਭੋ ਸੋ ਮਹੀਰੋ ਭਾਰੇ,
ਕਹਿਣ ਲੱਗੇ ਹੈ ਪ੍ਰਭੂ ਜੀ ਸੁਣੋ, ਅਸੀਂ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਲੈ ਕੇ ਆਏ ਹਾਂ।
ਨਿਕਸੀ ਛੇਦਨ ਲੱਗੇ ਆਵਾਜ਼,
ਮਹਾਰਾਜ ਜੀ ਜਦੋਂ ਅਸੀਂ ਜਾ ਕੇ ਉਸ ਟਾਹਲੀ ਨੂੰ ਕੱਟਣਾ ਸ਼ੁਰੂ ਕੀਤਾ, ਥੋੜੀ ਜੀ ਹਾਲੇ ਟਾਹਲੀ ਕੱਟੀ ਸੀ, 5-7 ਕੁਹਾੜੇ ਮਾਰੇ ਸਨ ਤੇ ਮਹਾਰਾਜ ਉਹਦੇ ਵਿੱਚੋਂ ਆਵਾਜ਼ ਨਿਕਲੀ ਹੈ, ਉਹ ਟਾਹਲੀ ਦੇ ਵਿੱਚੋਂ ਇੱਕ ਆਵਾਜ਼ ਨਿਕਲ ਕੇ ਸਾਨੂੰ ਸੁਣਾਈ ਦਿੱਤੀ ਹੈ।
ਕਿਉਂ ਮੇਰੋ ਤੁਮ ਕਰਤ ਕੁਕਾਜ,
ਮਹਾਰਾਜ ਉਹਨੇ ਕਿਹਾ ਕਿ ਤੁਸੀਂ ਮੇਰਾ ਇੱਕ ਵਿਨਾਸ਼ ਕਿਉਂ ਕਰ ਰਹੇ ਹੋ, ਕਿਉਂ ਤੁਸੀਂ ਮੇਰੇ ਵਾਸਤੇ ਆ ਕੇ ਘਾਤਕ ਬਣ ਰਹੇ ਹੋ।
ਮਨਤਾ ਮੇਰੀ ਗ੍ਰਾਮ ਕਰਤੇ,
ਮਹਾਰਾਜ ਉਹ ਕਹਿੰਦਾ ਹੈ ਕਿ ਮੇਰੀ ਇਸ ਇਲਾਕੇ ਵਿੱਚ ਬਹੁਤ ਸਾਰੇ ਪਿੰਡਾਂ ਵਿੱਚ ਮਾਨਤਾ ਹੈ, ਬੜੇ ਪਿੰਡ ਆ ਕੇ ਮੇਰੀ ਪੂਜਾ ਕਰਦੇ ਨੇ, ਮੇਰੇ ਅੱਗੇ ਵਸਤੂਆਂ ਭੇਟ ਕਰਦੇ ਨੇ।
ਭਾਂਤ ਭਾਂਤ ਕੀ ਭੇਟ ਚੜ੍ਹਨ ਤੇ,
ਭਾਂਤ ਭਾਂਤ ਦੀਆਂ ਭੇਟਾਵਾਂ ਲਿਆ ਕੇ ਲੋਕ ਚੜਾਉਂਦੇ ਨੇ ਮੇਰੇ ਅੱਗੇ।
ਚਲੋ ਬਿਨਸਤੇ ਬਿਨਸੈ ਸਾਰੇ,
ਜੇ ਤੁਸੀਂ ਇਸ ਦਰਖਤ ਨੂੰ ਕੱਟ ਦਿਓਗੇ ਲੋਕ ਮੇਰੀ ਪੂਜਾ ਕਰਨੀ ਬੰਦ ਕਰ ਦੇਣਗੇ। ਜੇ ਦਰਖਤ ਕਰਕੇ ਲੋਕ ਪੂਜਾ ਕਰਦੇ ਨੇ, ਜੇ ਦਰਖਤ ਹੀ ਕੱਟਿਆ ਗਿਆ ਤੇ ਫਿਰ ਮੇਰੀ ਪੂਜਾ ਨੀ ਹੋਣੀ, ਕਿਸੇ ਨੇ ਆ ਕੇ ਪੂਜਾ ਨੀ ਕਰਨੀ।
ਕੋਈ ਨਾ ਜਾਣ ਸਕੇ ਨਰ ਨਾਰੀ,
ਕੋਈ ਬੰਦਾ ਜਾਣ ਹੀ ਨੀ ਸਕੇਗਾ, ਕਿਸੇ ਨੂੰ ਪਤਾ ਹੀ ਨੀ ਲੱਗੇਗਾ ਮੇਰੇ ਬਾਰੇ ਕਿ ਮੈਂ ਕੀ ਸ਼ਕਤੀ ਦਾ ਮਾਲਕ ਹਾਂ।
ਇਮਮ ਬਿਰਥਾ ਸੁਣਾਵੋ ਜਾਏ, ਪੁਨ ਕੀ ਜੈ ਜਿਮ ਗੁਰ ਫੁਰਮਾਏ।
ਮਹਾਰਾਜ ਉਹਨੇ ਸਾਨੂੰ ਕਹਿ ਕੇ ਭੇਜਿਆ ਕਿ ਇੱਕ ਵਾਰੀ ਮੇਰੀ ਪੀੜਾ ਗੁਰੂ ਅਰਜਨ ਦੇਵ ਸਾਹਿਬ ਨੂੰ ਜਾ ਕੇ ਸੁਣਾਓ, ਫਿਰ ਉਹ ਜਦੋਂ ਜਿਵੇਂ ਹੁਕਮ ਕਰਨਗੇ ਉਸੇ ਤਰ੍ਹਾਂ ਆ ਕੇ ਕਰ ਲੈਣਾ। ਮਹਾਰਾਜ ਇਸ ਤਰ੍ਹਾਂ ਉਹਦੀ ਬੇਨਤੀ ਲੈ ਕੇ ਅਸੀਂ ਤੁਹਾਡੇ ਚਰਨਾਂ ਵਿੱਚ ਆਏ ਹਾਂ।
ਸ਼੍ਰੀ ਅਰਜਨ ਸੁਣ ਕੇ ਤਿਸ ਕਾਲ,
ਗੁਰੂ ਅਰਜਨ ਦੇਵ ਸਾਹਿਬ ਨੇ ਉਹ ਬੇਨਤੀ ਸੁਣੀ, ਜਿਹੜੀ ਉਹ ਸ਼ਕਤੀ ਸੀ ਟਾਹਲੀ ਵਿੱਚ ਉਹਦੀ ਬੇਨਤੀ ਮਹਾਰਾਜ ਜੀ ਨੇ ਭਾਈ ਪਿਰਾਣਾ ਜੀ ਹੋਣਾ ਕੋਲੋ ਸੁਣੀ।
ਮਿਰਲ ਰਿਦਾ ਤੋ ਕਿਰਪਾਲ ਵਿਸਾਲ,
ਸਤਿਗੁਰੂ ਜੀ ਜਿਨ੍ਹਾਂ ਦਾ ਹਿਰਦਾ ਬੜਾ ਮਿਰਦੁਲ ਹੈ, ਕੋਮਲ ਹੈ ਔਰ ਬੜੇ ਮਹਾਨ ਕਿਰਪਾਲੂ ਦਿਆਲੂ ਹਨ।
ਕਹਿਓ ਚਲੇ ਹਮ ਤਿਸਕੇ ਤੀਰ,
ਭਾਈ ਚਲੋ ਅਸੀਂ ਤੁਹਾਡੇ ਨਾਲ ਉਹਦੇ ਕੋਲ ਚੱਲਦੇ ਹਾਂ, ਜਿੱਥੇ ਉਹ ਟਾਹਲੀ ਹੈ ਉਥੇ ਅਸੀਂ ਕੋਲ ਚੱਲ ਕੇ ਵੇਖਦੇ ਹਾਂ।
ਸਰਬ ਪ੍ਰਕਾਰ ਦੇ ਕਰ ਧੀਰ,
ਸਰਬ ਪ੍ਰਕਾਰ ਕਰਕੇ ਉਹਨੂੰ ਜਾ ਕੇ ਧੀਰਜ ਦੇਵਾਂਗੇ। ਜਿਹੜੀ ਵੀ ਸ਼ਕਤੀ ਉਸ ਟਾਹਲੀ ਵਿੱਚ ਰਹਿੰਦੀ ਹੈ ਉਹਨੂੰ ਜਾ ਕੇ ਅਸੀਂ ਧੀਰਜ ਦੇਵਾਂਗੇ, ਠਰਮਾ ਦੇਵਾਂਗੇ।
ਕਹਿ ਖਾਸੇ ਪਰ ਚੜ ਚੱਲੇ,
ਇਹ ਤਾਂ ਕਹਿ ਕੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਪਾਲਕੀ ਚ ਸਵਾਰ ਹੋ ਕੇ ਨਾਲ ਚੱਲ ਪਏ।
ਵਿਖਨ ਬਿਰਚ ਕੋ ਛੇਦਨ ਭੱਲੇ,
ਜਿੱਥੇ ਉਸ ਦਰਖਤ ਨੂੰ ਕੱਟਣ ਵਾਸਤੇ ਭਾਈ ਪ੍ਰਾਣਾ ਜੀ ਹੋਣੇ ਗਏ ਸੀ ਟਾਹਲੀ ਦੇ ਕੋਲ, ਉਥੇ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਹਨ।
ਸੇਵਕ ਬ੍ਰਿੰਦ ਸੰਗ ਤਬ ਗਏ,
ਸਤਿਗੁਰੂ ਜੀ ਕੱਲੇ ਨਹੀਂ ਆਏ, ਮਹਾਰਾਜ ਜੀ ਨਾਲ ਬਹੁਤ ਸਾਰੇ ਸੇਵਕ ਸਿੱਖ ਬਹੁਤ ਸਾਰੇ ਨਗਰ ਨਿਵਾਸੀ ਵੀ ਸਤਿਗੁਰਾਂ ਦੇ ਨਾਲ ਚੱਲ ਕੇ ਆਏ।
ਚਲੋ ਮੈਂ ਸ਼ਬਦ ਬਿਸਮ ਔਰ ਭਏ,
ਜਦੋਂ ਸਤਿਗੁਰੂ ਜੀ ਗਏ ਤੇ ਦਰਖਤ ਵਿੱਚੋਂ ਆਵਾਜ਼ ਆਉਂਦੀ ਸੀ ਟਾਹਲੀ ਦੇ ਵਿੱਚੋਂ, ਟਾਹਲੀ ਦੇ ਵਿੱਚੋਂ ਇੱਕ ਸ਼ਕਤੀ ਦੇ ਬੋਲਣ ਦੀ ਆਵਾਜ਼ ਆਉਂਦੀ, ਸਾਰੇ ਸੁਣ ਕੇ ਹੈਰਾਨ ਹੋ ਰਹੇ ਨੇ।
ਸਨੇ ਸਨੇ ਚੱਲ ਪਹੁੰਚੇ ਨੇਰੇ, ਫਿਰ ਜਦ ਹੋਏ ਸਰਬ ਹੀ ਹੇਰੇ।
ਹੌਲੇ ਹੌਲੇ ਕਰਕੇ ਜਦੋਂ ਸਾਰੇ ਨੇੜੇ ਪਹੁੰਚੇ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਵੀ ਕੋਲ ਚਲੇ ਗਏ, ਕੋਲ ਜਾ ਕੇ ਉਸ ਟਾਹਲੀ ਦੇ ਖਲੋ ਗਏ।
ਭਾਈ ਆਵਾਜ਼ ਨਮਰ ਕਰ ਨਮੋ,
ਕਹਿੰਦੇ ਆਵਾਜ਼ ਹੋਈ, ਉਸ ਆਵਾਜ਼ ਵਾਲੀ ਜਿਹੜੀ ਸ਼ਕਤੀ ਸੀ ਜਿਹੜੀ ਉਹ ਟਾਹਲੀ ਵਿੱਚ ਨਿਵਾਸ ਕਰਦੀ ਸੀ, ਉਹਨੇ ਮਹਾਰਾਜ ਪੰਜਵੇਂ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰ ਕੀਤੀ ਔਰ ਆਖਿਆ, ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਮੇਰੀ ਨਮਾਮ ਹੈ, ਮੈਂ ਆਪ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦਾ ਹਾਂ।
ਬੇਨਤੀ ਕਰਨ ਲੱਗਿਓ ਤੇ ਸਮੋ,
ਨਮਸਕਾਰ ਕਰਕੇ ਫਿਰ ਉਹ ਸ਼ਕਤੀ ਬੇਨਤੀ ਕਰਨ ਲੱਗੀ, ਬੜੇ ਪਿਆਰ ਨਾਲ ਬੇਨਤੀ ਕਰਦਿਆਂ ਸਤਿਗੁਰਾਂ ਨੂੰ ਕਹਿਣ ਲੱਗਾ,
ਪ੍ਰਭ ਜੀ ਸਭ ਕੇ ਹੋ ਸੁਖ ਦਾਤਾ, ਮਮ ਸਥਾਨ ਕਿਮ ਕਰੋ ਘਾਤਾ।
ਸ਼ਕਤੀ ਬੋਲੀ, ਕਹਿਣ ਲੱਗੀ, ਹੇ ਪ੍ਰਭੂ ਜੀ ਤੁਸੀਂ ਸਾਰਿਆਂ ਦੇ ਸੁਖ ਦਾਤੇ ਹੋ, ਸਾਰਿਆਂ ਨੂੰ ਸੁਖ ਦਿੰਦੇ ਜੇ, ਜਿੰਨੇ ਸੰਸਾਰ ਦੇ ਗੁਪਤ ਪ੍ਰਗਟ ਜੀਵ ਨੇ ਸਾਰਿਆਂ ਨੂੰ ਸੁਖ ਦਿੰਦੇ ਹੋ ਮਹਾਰਾਜ, ਤੇ ਜੇ ਸਾਰਿਆਂ ਨੂੰ ਸੁਖ ਦਿੰਦੇ ਹੋ ਤੇ ਮੈਨੂੰ ਕਿਉਂ ਦੁੱਖ ਦੇਣ ਆਏ ਹੋ ਮਹਾਰਾਜ, ਮੇਰਾ ਘਰ ਕਿਉਂ ਢਾਉਂਦੇ ਹੋ, ਇਹ ਮੇਰਾ ਘਰ ਹੈ, ਇਹ ਮੇਰਾ ਰਹਿਣ ਦਾ ਸਥਾਨ ਹੈ, ਤੇ ਮਹਾਰਾਜ ਮੇਰੀ ਜਗ੍ਹਾ ਨੂੰ ਆਪ ਜੀ ਕਿਉਂ ਘਾਤ ਕਰਦੇ ਹੋ।
ਗੁਰ ਘਰ ਕੋ ਨਾ ਕਾਜ ਬਿਗਾੜਿਓ,
ਮਹਾਰਾਜ ਮੈਂ ਤਾਂ ਕੋਈ ਗੁਰੂ ਘਰ ਦਾ ਕੰਮ ਨਹੀਂ ਵਿਗਾੜਿਆ, ਗੁਰੂ ਤੇ ਗੁਰੂ ਦੇ ਸਿੱਖਾਂ ਕੋਲੋਂ ਡਰ ਕੇ ਰਹਿੰਦਾ ਹਾਂ।
ਕੋ ਮੇਰੋ ਅਪਰਾਧ ਵਿਚਾਰਿਓ,
ਮਹਾਰਾਜ ਮੇਰਾ ਕਿਹੜਾ ਅਪਰਾਧ ਤੁਸੀਂ ਵਿਚਾਰਿਆ ਕਿ ਮੇਰਾ ਮਕਾਨ, ਮੇਰਾ ਜਿਹੜਾ ਨਿਵਾਸ ਹੈ ਉਹ ਨਿਵਾਸ ਨੂੰ ਤੁਸੀਂ ਕੱਟਣ ਵਾਸਤੇ ਆਪ ਪਹੁੰਚੇ ਹੋ ਮਹਾਰਾਜ, ਮੈਂ ਇਹੋ ਜਿਹਾ ਕਿਹੜਾ ਕੰਮ ਆਪ ਜੀ ਦਾ ਵਿਗਾੜਿਆ, ਇਹੋ ਜਿਹਾ ਕਿਹੜਾ ਅਪਰਾਧ ਮੇਰਾ ਵੇਖਿਆ।
ਨਿਤ ਦੂਰ ਕੇ ਗ੍ਰਾਮ ਕਨੇਰੇ, ਨਮਰੀ ਹੋਤੇ ਅਗਾਰੀ ਮੇਰੇ।
ਮਹਾਰਾਜ ਨੇੜੇ ਦੂਰ ਦੇ ਜਿੰਨੇ ਪਿੰਡ ਨੇ, ਵੀਹ ਕੋਹ ਤੱਕ ਜਿੰਨੇ ਪਿੰਡ ਨੇ, ਉਹ ਲੋਕ ਆ ਕੇ ਮੇਰੇ ਅੱਗੇ ਝੁਕਦੇ ਨੇ, ਇਸ ਪਿੰਡਾਂ ਦੇ ਲੋਕ ਆ ਕੇ ਮੈਨੂੰ ਆ ਕੇ ਨਮਸਕਾਰਾਂ ਕਰਦੇ ਹਨ।
ਮਹਾਰਾਜ
ਟਾਹਲੀ ਨਾ ਰਹੇਗੀ, ਇਹ ਟਾਹਲੀ ਦਾ ਦਰਖਤ ਤੁਸੀਂ ਕੱਟ ਕੇ ਲੈ ਗਏ ਤੇ ਟਾਹਲੀ ਤੋਂ ਬਿਨਾਂ ਮਹਾਰਾਜ ਜੀ ਕਿਸੇ ਨੇ ਆ ਕੇ ਮੇਰੀ ਪੂਜਾ ਨਹੀਂ ਕਰਨੀ, ਸਾਰੇ ਹਟ ਜਾਣਗੇ।
ਨਹੀਂ ਉਪਾਇਨ ਕੋ ਪੁਨ ਦੇ,
ਨਾ ਹੀ ਮੈਨੂੰ ਕਿਸੇ ਨੇ ਆ ਕੇ ਕੋਈ ਭੇਟਾ ਭੇਟ ਕਰਨੀ। ਮਹਾਰਾਜ ਸਾਰਿਆਂ ਦੀ ਇੱਛਾ ਹੁੰਦੀ ਵੀ ਮੇਰੀ ਪੂਜਾ ਹੋਵੇ। ਮਹਾਰਾਜ ਮੈਂ ਆਪਣੀ ਪੂਜਾ ਇਸ ਟਾਹਲੀ ਵਿੱਚ ਬਿਰਾਜਮਾਨ ਹੋ ਕੇ ਕਰੋਨਾ, ਜੇ ਟਾਹਲੀ ਤੁਸੀਂ ਕੱਟ ਕੇ ਲੈ ਗਏ ਫਿਰ ਮੇਰੀ ਪੂਜਾ ਕਿਸ ਨੇ ਕਰਨੀ ਹੈ।
ਸਤਿਗੁਰ ਤਵ ਧੀਰਜ ਦੀਨੋ।
ਇਹ ਸੁਣ ਕੇ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਧੀਰਗ ਦਿੱਤਾ ਤੇ ਬੋਲੇ,
ਤਰੂ ਧੀਰਗ ਤੂੰ ਦੇਸ਼ ਬਹੀਨੋ।
ਮਹਾਰਾਜ ਜੀ ਕਹਿਣ ਲੱਗੇ ਕਿ ਇਹ ਦਰਖਤ ਬੜਾ ਵੱਡਾ ਹੈ। ਉਹ ਸ਼ਕਤੀ ਨੂੰ ਸੰਬੋਧਨ ਕਰਕੇ ਕਹਿੰਦੇ, ਮਹਾਰਾਜ ਕਹਿੰਦੇ ਤੇਰਾ ਇਹ ਜਿਹੜਾ ਦਰਖਤ ਹੈ ਜਿੱਥੇ ਤੂੰ ਨਿਵਾਸ ਕਰ ਰਿਹਾ, ਇਹ ਦਰਖਤ ਬੜਾ ਵੱਡਾ ਹੈ, ਇਹਦੇ ਵਿੱਚ ਕਿਸੇ ਪ੍ਰਕਾਰ ਦਾ ਕੋਈ ਦੋਸ਼ ਨਹੀਂ ਹੈ।
ਕਾਸ਼ਟ ਰਹੇ ਖੋਜ ਨਾ ਪਾਇਓ।
ਅਸੀਂ ਬਹੁਤ ਜ਼ਿਆਦਾ ਭਾਲ ਕੀਤੀ ਹੈ ਲੱਕੜ ਦੀ ਇਸ ਦੇਸ਼ ਵਿੱਚ, ਇਸ ਇਲਾਕੇ ਦੇ ਵਿੱਚ, ਪਰ ਸਾਨੂੰ ਇਹਦੇ ਵਰਗੀ ਇਹੋ ਜਿਹੀ ਵੱਡੀ ਕੋਈ ਲੱਕੜ ਨਹੀਂ ਮਿਲੀ।
ਜਾਹਤ ਹੈ ਸਮ ਸਦਨ ਬਣਾਇਓ।
ਅਸੀਂ ਆਪਣਾ ਮਕਾਨ ਬਣਾਉਣਾ ਚਾਹੁੰਦੇ ਹਾਂ, ਮਕਾਨ ਬਣਾਉਣ ਵਾਸਤੇ ਸਾਨੂੰ ਇਸ ਵੱਡੀ ਲੱਕੜ ਦੀ ਲੋੜ ਪੈਣੀ ਹੈ।
ਲੰਬਦਾਰ ਹੇਤ ਕਰ ਜਾਣਾ।
ਅਸੀਂ ਆਪਣੇ ਘਰ ਦੀ ਜਿਹੜੀ ਜਗ੍ਹਾ ਬਣਾਉਣੀ ਹੈ, ਮਕਾਨ ਬਣਾਉਣਾ, ਉਹਦੇ ਵਾਸਤੇ ਇਹ ਲੱਕੜ ਬੜੀ ਦੁਰਲਭ ਹੈ, ਇਹੋ ਜਿਹੀ ਲੱਕੜ ਸਾਨੂੰ ਹੋਰ ਕਿਤੋਂ ਨਹੀਂ ਮਿਲਣੀ।
ਤਹਾ ਮਨਤਾ ਕੋ ਨਹੀਂ ਬਿਗਾੜੈ, ਯਹਾਂ ਥੰਬ ਕੋ ਸਦਨੇ ਉਸਾਰੈ।
ਮਹਾਰਾਜ ਜੀ ਕਹਿਣ ਲੱਗੇ ਤੇਰੀ ਮਨਤਾ ਹੋਵੇਗੀ, ਅਸੀਂ ਇਹ ਲੱਕੜ ਦਾ ਥੰਮ ਲੈ ਜਾਵਾਂਗੇ, ਇਹ ਥੰਮ ਜਾ ਕੇ ਆਪਣੇ ਘਰ ਵਿੱਚ ਗੱਡਾਂਗੇ ਤੇ ਮਕਾਨ ਬਣਾਵਾਂਗੇ, ਉੱਥੇ ਵੀ ਤੇਰੀ ਮਨਤਾ ਹੋਏਗੀ, ਥੰਮ ਨੂੰ ਵੀ ਲੋਕ ਨਮਸਕਾਰਾਂ ਕਰਨਗੇ।
ਤੀਠਾ ਹੋਵੇ ਪੂਜਾ ਤੇਰੇ,
ਉਸ ਜਗ੍ਹਾ ਤੇ ਵੀ ਤੇਰੀ ਪੂਜਾ ਹੋਵੇਗੀ। ਥੰਮ ਸਾਹਿਬ ਦੀ ਪੂਜਾ ਹੁੰਦੀ ਰਹੀ ਹੈ।
ਅਬ ਤੇ ਵੀ ਬਣ ਜਾਏ ਕਨੇਰੇ।
ਹੁਣ ਤਾਂ ਜਿੰਨੀ ਪੂਜਾ ਹੁਣ ਹੁੰਦੀ ਹੈ ਨਾ ਤੇਰੀ, ਇਹਦੇ ਨਾਲੋਂ ਕਈ ਗੁਣਾ ਜ਼ਿਆਦਾ ਤੇਰੀ ਪੂਜਾ ਉੱਥੇ ਵੀ ਹੋਵੇਗੀ। ਉੱਥੇ ਹੀ ਤੂੰ ਚੱਲ ਕੇ, ਸ਼ਕਤੀਆਂ ਗੁਰੂ ਘਰ ਵਿੱਚ ਹੀ ਹੋਣੀਆਂ ਚਾਹੀਦੀਆਂ ਨੇ, ਉੱਥੇ ਹੀ ਚੱਲ ਕੇ ਤੂੰ ਵੀ ਨਿਵਾਸ ਕਰਨ ਨਾਲੇ ਗੁਰਸਿੱਖਾਂ ਦੀ ਸੇਵਾ ਕਰ।
ਪ੍ਰਥਮੇ ਤੋ ਕੋ ਮਨ ਹੈ ਜੋਏ, ਪਾਛੇ ਹਮਰੇ ਦਰਸ਼ਨ ਹੋਏ।
ਪਹਿਲਾਂ ਤੈਨੂੰ ਆ ਕੇ ਨਮਸਕਾਰ ਕਰਕੇ ਜਾਣਗੇ, ਬਾਅਦ ਵਿੱਚ ਆ ਕੇ ਸਾਡੀ ਮਨਤਾ ਹੋਵੇਗੀ। ਇਹ ਵੀ ਅਸੀਂ ਵਚਨ ਕਰਦੇ ਕਿ ਕਰਤਾਰਪੁਰ ਸਾਹਿਬ ਵਿੱਚ ਜਿੱਥੇ ਅਸੀਂ ਇਹ ਥੰਮ ਗੱਡਾਂਗੇ, ਪਹਿਲਾਂ ਉਸ ਥੰਮ ਦੀ ਪੂਜਾ ਹੋਵੇਗੀ, ਲੋਕ ਪਹਿਲਾਂ ਉਸ ਥੰਮ ਨੂੰ ਨਮਸਕਾਰ ਕਰਨਗੇ, ਫਿਰ ਸਾਡੀ ਆ ਕੇ ਪੂਜਾ ਕਰਨਗੇ।
ਕਰੋ ਸੁਖੇਨ ਵਾਸ ਕੋ ਤਾਂ,
ਤੂੰ ਆਪਣਾ ਵਾਸਾ ਉਸੇ ਜਗ੍ਹਾ ਤੇ ਕਰ ਲਵੀ, ਉੱਥੇ ਹੀ ਨਿਵਾਸ ਕਰ ਲਵੀ ਜਿੱਥੇ ਇਸ ਥੰਮ ਨੂੰ ਗੱਡਾਂਗੇ।
ਹੋਏ ਅਨੇਕ ਮਨਤਾ ਮਾਂ,
ਉੱਥੇ ਵੀ ਤੇਰੀ ਬੜੀ ਮਨਤਾ ਹੋਵੇਗੀ, ਬੜੀ ਪੂਜਾ ਹੋਵੇਗੀ।
ਨੈ ਕੀਜਿਆ ਚਿੱਤ ਮੈਂ ਦੁਚਿਤਾਏ,
ਤੂੰ ਆਪਣੇ ਚਿੱਤ ਵਿੱਚ ਕਿਸੇ ਪ੍ਰਕਾਰ ਦੀ ਦੁਚਿਤੀ ਨਾ ਰੱਖ, ਆਪਣੇ ਮਨ ਚ ਦੁਬਧਾ ਨਾ ਕਰ।
ਪੂਰਬ ਤੇ ਅਬ ਬਨੈ ਸਵਾਏ,
ਤੇਰੀ ਪੂਜਾ ਪਹਿਲਾਂ ਨਾਲੋਂ ਵੀ ਜ਼ਿਆਦਾ ਹੋਵੇਗੀ, ਪਹਿਲਾਂ ਨਾਲੋਂ ਵੀ ਤੇਰਾ ਜ਼ਿਆਦਾ ਅਦਬ ਤੇ ਸਤਿਕਾਰ ਹੋਵੇਗਾ।
ਇਮ ਸੁਣ ਕੇ ਸਤਿਗੁਰ ਤੇ ਸੋਏ, ਹਿਰਦੇ ਆਨੰਦ ਬਿਲੰਦੈ ਹੋਏ।
ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਸ਼ਕਤੀ ਬੜੀ ਖੁਸ਼ ਹੋਈ, ਉਹਨੇ ਆਖਿਆ ਮਹਾਰਾਜ ਬਸ ਮੈਨੂੰ ਆਪਣੀ ਪੂਜਾ ਦੀ ਇੱਛਾ ਸੀ, ਜੇ ਉੱਥੇ ਵੀ ਮੇਰੀ ਪੂਜਾ ਹੋਵੇਗੀ ਤੇ ਫਿਰ ਮੈਨੂੰ ਕੋਈ ਫਿਕਰ ਨਹੀਂ, ਤੁਸੀਂ ਇਹ ਲੱਕੜ ਕੱਟ ਸਕਦੇ ਹੋ।
ਕਰੀ ਬੰਦਨਾ ਤੂਸ਼ਨ ਹੋਇਓ,
ਉਹਨੇ ਵੀ ਚੁੱਪ ਕਰਕੇ ਮੱਥਾ ਟੇਕਿਆ ਪੰਜਵੇਂ ਪਾਤਸ਼ਾਹ ਦੇ ਚਰਨਾਂ ਵਿੱਚ।
ਆਪਣੇ ਹਿਤ ਛੇਦਨ ਮੈਂ ਜੋਇਓ,
ਉਹਨੇ ਆਖਿਆ ਕਿ ਇਸ ਲੱਕੜ ਨੂੰ ਕੱਟਣ ਵਿੱਚ ਹੀ ਮੇਰਾ ਹਿੱਤ ਹੈ, ਭਲਾ ਹੈ, ਇਹ ਲੱਕੜ ਕੱਟੀ ਜਾਵੇ, ਟਾਹਲੀ ਕੱਟੀ ਜਾਵੇ ਤਾਂ ਵੀ ਮੇਰੀ ਪੂਜਾ ਹੋਵੇਗੀ।
ਸ੍ਰੀ ਮੁਕਤੇ ਫੁਰਮਾਇਓ।
ਫਿਰ ਮਹਾਰਾਜ ਜੀ ਨੇ ਪਹਿਲਾਂ ਉਹ ਸ਼ਕਤੀ ਨੂੰ ਧੀਰਗ ਦਿੱਤਾ, ਫਿਰ ਭਾਈ ਸਧਾਰਨ ਜੀ ਜਿਹੜੇ ਲੱਕੜ ਕੱਟਣ ਵਾਲੇ ਖੜੇ ਸਨ ਉਹਨਾਂ ਨੂੰ ਮਹਾਰਾਜ ਜੀ ਨੇ ਹੁਕਮ ਕੀਤਾ।
ਸੁਣੋ ਤਿਰਖਾਣ ਸਧਾਰਨ ਹੀਰ।
ਮਹਾਰਾਜ ਜੀ ਕਹਿੰਦੇ ਹਾਂ ਭਾਈ ਸਧਾਰਨ ਜੀ, ਵੇਖ ਲੋ ਹੁਣ ਤੁਸੀਂ ਚੰਗੀ ਤਰ੍ਹਾਂ ਭਾਪ ਲਵੋ।
ਜਿਤੋ ਸਥੰਭ ਰੱਖ ਬੋ ਕਰਨੋ,
ਜਿੰਨਾ ਕ ਸਥੰਭ ਤੁਹਾਨੂੰ ਚਾਹੀਦਾ ਰੱਖਣ ਵਾਸਤੇ, ਇੱਥੇ ਹੀ ਪਹਿਲਾਂ ਮਹਾਰਾਜ ਜੀ ਕਹਿੰਦੇ ਚੰਗੀ ਤਰ੍ਹਾਂ ਵੇਖ ਲਓ ਕਿ ਜਿੰਨਾ ਕੁ ਥੰਬ ਤੁਹਾਨੂੰ ਮਕਾਨ ਵਾਸਤੇ ਚਾਹੀਦਾ ਹੈ,
ਕਰ ਮਿਹਨਤੀ ਕੋ ਭਲੋ ਸੁਧਰਨੋ,
ਉਹ ਮਿਹਨਤੀ ਕਰਕੇ ਪਹਿਲਾਂ ਇੱਥੇ ਹੀ ਕੱਟ ਕੇ ਚੰਗੀ ਤਰ੍ਹਾਂ ਥੰਬ ਇੱਥੇ ਹੀ ਬਣਾ ਲਵੋ,
ਸਬਦ ਕਰਕੇ ਤਿਆਰ,
ਇੱਥੇ ਹੀ ਉਹ ਲੱਕੜ ਤਿਆਰ ਕਰ ਲੋ। ਪਹਿਲਾਂ ਤੁਸੀਂ ਟਾਹਲੀ ਕੱਟੋਗੇ, ਫਿਰ ਕੱਟ ਕੇ ਲੈ ਕੇ ਜਾਓਗੇ, ਇਹ ਢੋਆ ਢੁਆਈ ਵਿੱਚ ਟਾਈਮ ਜ਼ਿਆਦਾ ਲੱਗੇਗਾ। ਕਹਿੰਦੇ ਜਿੰਨੀ ਕੁ ਲੱਕੜ ਤੁਹਾਨੂੰ ਚਾਹੀਦੀ ਹੈ ਨਾ ਉੱਥੇ, ਇੱਥੇ ਹੀ ਚੰਗੀ ਤਰ੍ਹਾਂ ਓਨੀ ਕੁ ਮਿਹਨਤੀ ਕਰਕੇ ਲੱਕੜ ਕੱਟ ਲਵੋ, ਥੰਬ ਸੁਧਾਰ ਲਵੋ।
ਹੌਲਾ ਹੋਏ ਜਾਏਗਾ ਭਾਰ,
ਨਾਲੇ ਭਾਰ ਵੀ ਹੌਲਾ ਹੋ ਜਾਏਗਾ। ਜੇ ਥੰਬ ਇੱਥੇ ਹੀ ਕੱਟ ਲੋਗੇ ਤੇ ਹੌਲਾ ਹੋ ਜਾਏਗਾ ਤੇ ਉਹਨੂੰ ਚੁੱਕਣਾ ਸੌਖਾ ਹੋਵੇਗਾ।
ਬਹੁਤ ਸੱਟ ਪਰ ਧਰ ਕਰ ਲਿਆ,
ਫਿਰ ਗੱਡਿਆਂ ਦੇ ਉੱਤੇ ਲੱਦ ਕੇ ਇਸ ਭਾਰੀ ਥੰਬ ਨੂੰ ਚੁੱਕ ਕੇ ਫਿਰ ਤੁਸੀਂ ਲਿਆ ਸਕੋਗੇ।
ਰਿਖਲ ਬ੍ਰਿੰਦ ਤੇ ਸੰਗ ਲਗਾਓ,
ਤੇ ਬਲਦ ਆਦਿਕ ਲਾ ਕੇ ਨਾਲ ਚੰਗੀ ਤਰ੍ਹਾਂ ਇਸ ਥੰਮ ਨੂੰ ਜਿੰਨਾ ਕ ਚਾਹੀਦਾ ਓਨਾ ਕ ਘੜ ਕੇ ਇਸੇ ਜਗ੍ਹਾ ਤੇ ਤਿਆਰ ਕਰਕੇ ਲੈ ਕੇ ਆਓ।
ਸਤਿਗੁਰ ਪੁਰ ਕੋ ਹਟ ਆਏ,
ਏਦਾਂ ਸਤਿਗੁਰੂ ਜੀ ਭਾਈ ਸਧਾਰਨ ਦੀ ਸੇਵਾ ਲਾ ਕੇ ਇਹ ਬਚਨ ਕਰਕੇ ਮਹਾਰਾਜ ਜੀ ਉਥੋਂ ਉੱਠ ਕੇ ਚਲੇ ਆਏ ਵਾਪਸ ਕਰਤਾਰਪੁਰ ਨਗਰ ਵਿੱਚ।
ਸੇਵਕ ਸੁਜਸ ਕਰਤ ਸਮਝਾਏ,
ਬਹੁਤ ਸਾਰੇ ਸੇਵਕ ਤੇ ਸਿੱਖ ਸਤਿਗੁਰਾਂ ਦਾ ਸੁਜਸ ਕਰ ਰਹੇ ਨੇ।
ਹਰ ਕੁਠਾਰ ਪੁਨ ਛੇਦਤ ਖਾਤੇ,
ਕਹਿੰਦੇ ਭਾਈ ਸਧਾਰਨ ਨੇ ਉਸ ਵਕਤ ਦੁਬਾਰਾ ਉਸ ਦਰਖਤ ਨੂੰ ਕੱਟਣਾ ਸ਼ੁਰੂ ਕੀਤਾ।
ਬਲ ਤੇ ਕਰਿਓ ਮੂਲ ਤੇ ਖਾਤੇ,
ਤੇ ਬਲ ਦੇ ਨਾਲ ਜੜ ਦੇ ਵਿੱਚੋਂ ਕਹਿੰਦੇ ਉਸ ਤਣੇ ਨੂੰ ਕੱਟ ਲਿਆ, ਉਸ ਟਾਹਲੀ ਦੇ ਦਰਖਤ ਨੂੰ ਕੱਟ ਕੇ ਵੱਖਰਾ ਕਰ ਲਿਆ।
ਬੋ ਨਰ ਲੱਕੜ ਦਿਓ ਗਿਰਾਏ,
ਸਾਰੇ ਬੰਦਿਆਂ ਨੇ ਨਾਲ ਰਲ ਕੇ ਕਹਿੰਦੇ ਉਸ ਦਰਖਤ ਨੂੰ ਜੜੋਂ ਕੱਟ ਕੇ ਥੱਲੇ ਜ਼ਮੀਨ ਤੇ ਸੁੱਟ ਲਿਆ।
ਕਦਨ ਬਿਲੰਦੇ ਤਾਂ ਸਮਦਾਏ,
ਕਹਿੰਦੇ ਫੇਰ ਉਹਦਾ ਕਦਨ ਸਿਕੰਧ, ਕਹਿੰਦੇ ਫੇਰ ਉਹਨੂੰ ਕੱਟਿਆ ਹੈ, ਕੱਟ ਕੇ ਜਿੰਨਾ ਕੁ ਮਿਣਤੀ ਦਾ ਥੰਮ ਚਾਹੀਦਾ ਸੀ ਉਹਦੀ ਮਿਣਤੀ ਕਰਕੇ ਥੰਮ ਬਣਾਉਣ ਲੱਗੇ ਹਨ।
ਮਿਨ ਕਰ ਜਿਤੋ ਚਾਹੀਏ ਪ੍ਰਮਾਣ,
ਜਿੰਨਾ ਕੁ ਪ੍ਰਮਾਣ ਚਾਹੀਦਾ ਸੀ ਮਿਣਤੀ ਦਾ ਚਾਹੀਦਾ ਸੀ ਥੰਮ, ਓਨੀ ਕੁ ਮਿਣਤੀ ਕਰਕੇ ਥੰਮ ਨੂੰ ਕੱਟਣਾ ਸ਼ੁਰੂ ਕੀਤਾ ਹੈ।
ਜਿਤੋ ਰੱਖ ਕਰ ਪੀਨ ਮਹਾਨ,
ਓਨਾ ਕੁ ਮਜ਼ਬੂਤ ਥੰਮ ਰੱਖ ਲਿਆ ਭਾਈ ਸਧਾਰਨ ਨੇ ਜਿੰਨਾ ਕੁ ਘਰ ਦੇ ਵਿੱਚ ਲੱਗਣਾ ਸੀ।
ਨੀਕੋ ਨੀਕੋ ਘੜਿਓ ਗੋਲ ਸਭ ਕਰਿਓ,
ਉਹਨੂੰ ਚੰਗੀ ਤਰ੍ਹਾਂ ਘੜ ਕੇ ਗੋਲ ਬਣਾ ਲਿਆ। ਥੰਮ ਗੋਲ ਹੁੰਦਾ ਨਾ, ਤੇ ਗੋਲ ਆਕਾਰ ਦਾ ਥੰਮ ਚੰਗੀ ਤਰ੍ਹਾਂ ਘੜ ਕੇ ਤਿਆਰ ਕਰਕੇ ਬਣਾ ਲਿਆ।
ਆਕ੍ਰਿਤ ਸੁੰਦਰ ਕਰ ਤੈ ਧਰਿਓ,
ਔਰ ਬੜੀ ਸੋਹਣੀ ਆਕ੍ਰਿਤੀ ਬਣਾ ਲਈ ਕਿ ਘਰ ਦੇ ਵਿੱਚ ਲੱਗਾ ਹੋਇਆ ਥੰਮ ਚੰਗਾ ਵੀ ਲੱਗੇ, ਉਹਦੇ ਤੇ ਕਢਾਈ ਵੀ ਕੱਢ ਦਿੱਤੀ, ਬੜੀ ਸੋਹਣੀ ਕਿਰਤੀ ਬਣਾਈ ਹੈ।
ਰਿਖ ਬ੍ਰਿੰਦ ਜੁਤ ਸਖਤ ਮੰਗਾਇਓ,
ਫਿਰ ਗੱਡੇ ਮੰਗਾਏ ਜਿਨ੍ਹਾਂ ਉੱਤੇ ਉਹ ਲੱਕੜਾਂ ਲੱਦ ਕੇ ਲਿਜਾਣੀਆਂ ਸਨ, ਕੱਟ ਕੱਟ ਕੇ ਲੱਕੜੀਆਂ, ਕਹਿੰਦੇ ਗੱਡੇ ਮੰਗਾ ਲਏ, ਗੱਡਿਆਂ ਦੇ ਉੱਤੇ ਰੱਖ ਲਿਆ ਸਾਰਾ ਸਮਾਨ।
ਬਹੁਮਾਨ ਮਿਲ ਤਾਂ ਚੜਾਇਓ,
ਥੰਮ ਬੜਾ ਭਾਰੀ ਸੀ, ਵਜਨ ਵਾਲਾ ਸੀ, ਕਈ ਜਣਿਆਂ ਨੇ ਰਲ ਕੇ ਇਕੱਠੇ ਹੋ ਕੇ ਗੱਡਿਆਂ ਦੇ ਉੱਤੇ ਉਸ ਥੰਮ ਨੂੰ ਲੱਦਿਆ ਹੈ।
ਬੜੇ ਯਤਨ ਤੇ ਲਿਆਵਨ ਕੀਨ,
ਬੜਾ ਭਾਰੀ ਯਤਨ ਕਰਕੇ, ਬੜੀ ਮਿਹਨਤ ਕਰਕੇ, ਥੰਮ ਬੜਾ ਵਜਨ ਵਾਲਾ ਭਾਰੀ ਹੈ, ਉਹਨੂੰ ਕਈ ਬੰਦਿਆਂ ਨੇ ਚੁੱਕ ਕੇ ਨਾਲ ਹੋ ਕੇ ਲਿਆਂਦਾ ਹੈ।
ਜੈ ਕਰ ਚਿਨੇ ਤਾਂ ਤਰ ਦੀਨ,
ਜਿੱਥੇ ਘਰ ਚਿਣਿਆ ਜਾ ਰਿਹਾ ਸੀ, ਮਕਾਨ ਚਿਣਿਆ ਜਾ ਰਿਹਾ ਸੀ, ਉੱਥੇ ਲਿਆ ਕੇ ਉਹ ਥੰਮ ਰੱਖਿਆ ਹੈ।
ਸ਼੍ਰੀ ਸਤਿਗੁਰ ਹਿਰਨ ਹਿਤ ਆਏ, ਸੁੰਦਰ ਘੜਿਓ ਕਹਿਤ ਸਮਦਾਏ,
ਇੱਥੇ ਲਿਆ ਕੇ ਉਹ ਥੰਮ ਰੱਖਿਆ, ਸਤਿਗੁਰੂ ਜੀ ਵੇਖਣ ਆਏ, ਮਹਾਰਾਜ ਸੱਚੇ ਪਾਤਸ਼ਾਹ ਨੇ ਆ ਕੇ ਥੰਮ ਵੇਖਿਆ, ਕਹਿੰਦੇ ਬੜਾ ਸੋਹਣਾ ਘੜਿਆ ਭਾਈ ਸਧਾਰਨ ਜੀ, ਥੰਮ ਤਾਂ ਬੜਾ ਸੁੰਦਰ ਬਣਾ ਦਿੱਤਾ, ਤੁਸੀਂ ਬੜਾ ਸੁੰਦਰ ਲੱਗੇਗਾ।
ਤਬ ਕਾਰੀਗਰ ਜਮੈ ਨਿਆਰਾ,
ਕਹਿੰਦੇ ਜਦੋਂ ਥੰਮ ਰੱਖਣ ਲੱਗੇ ਨਾ, ਲਾਣ ਲੱਗੇ, ਤੇ ਜਿਹੜੇ ਕਾਰੀਗਰ ਮਜ਼ਦੂਰ ਸੀ, ਜਿਹੜੇ ਕਾਰੀਗਰੀ ਉੱਥੇ ਕਰ ਰਹੇ ਸੀ, ਮਕਾਨ ਬਣਾ ਰਹੇ ਸਨ, ਉਹਨਾਂ ਨੇ ਜਦੋਂ ਥੰਮ ਵੇਖਿਆ,
ਖਰੋ ਕਰਨ ਕੋ ਬਿਉਂਤ ਵਿਚਾਰਾ,
ਥੰਮ ਨੂੰ ਖੜਾ ਕਰਨ ਵਾਸਤੇ, ਕਿਉਂਕਿ ਖੜਾ ਕਰਕੇ ਥੱਲੇ ਦੇਣਾ ਸੀ ਛੱਤ ਦੇ, ਕਹਿੰਦੇ ਉਸ ਥੰਮ ਨੂੰ ਖੜਾ ਕਰਨ ਵਾਸਤੇ ਬਿਉਂਤ ਵਿਚਾਰਨ ਲੱਗੇ।
ਨਰਗਨ ਲੱਗੇ ਉਚਾਰਿਓ ਉਚਾਇਓ ਸੋਏ,
ਕਈ ਜਣਿਆਂ ਨੇ ਲੱਗ ਕੇ, ਕਿਉਂਕਿ ਵਜਨ ਬੜਾ ਸੀ ਥੰਮ ਦਾ, ਇੱਕ ਦੋ ਚਾਰ ਬੰਦਿਆਂ ਦਾ ਤੇ ਕੰਮ ਨਹੀਂ ਸੀ, ਕਈ ਜਣਿਆਂ ਨੇ ਇਕੱਠੇ ਹੋ ਕੇ ਉਸ ਥੰਮ ਨੂੰ ਚੁੱਕਿਆ ਤੇ ਚੁੱਕ ਕੇ ਖੜਾ ਕਰਕੇ ਉਸ ਛੱਤ ਦੇ ਥੱਲੇ ਦੇਣ ਲੱਗੇ ਨੇ।
ਖਰੋ ਕਰਿਓ ਆਛੋ ਦਲ ਥਲ ਸੋਏ,
ਜਿੱਥੇ ਚੰਗੀ ਜਗ੍ਹਾ ਬਣਾਈ ਸੀ, ਜਿੱਥੇ ਉਹ ਥੰਮ ਦੇ ਖੜੇ ਕਰਨ ਦੀ ਜਗ੍ਹਾ ਬਣਾਈ ਸੀ, ਉਸੇ ਜਗ੍ਹਾ ਤੇ ਉਸ ਥੰਮ ਨੂੰ ਖੜਾ ਕੀਤਾ ਹੈ।
ਚਾਹੀਏ ਹਾਥ ਸਵਾ ਨੌ ਥੰਬਾ,
ਜਿਹੜਾ ਥੰਬ ਸੀ ਉਹ ਚਾਹੀਦਾ ਸੀ ਸਵਾ ਨੌ ਹੱਥ ਉੱਚਾ, ਸਵਾ ਨੌ ਹੱਥ ਉੱਚਾ ਥੰਬ ਚਾਹੀਦਾ ਸੀ
ਭਇਓ ਕਮੀ ਪਿਕਰ ਦੇ ਅਚੰਬਾ
ਪਰ ਜਦੋਂ ਥੰਬ ਖੜਾ ਕੀਤਾ ਤੇ ਉਹ ਆਕਾਰ ਵਿੱਚ ਛੋਟਾ ਹੋ ਗਿਆ ਕਿਉਂਕਿ ਦੂਰੋਂ ਕੱਟ ਕੇ ਲਿਆਏ ਸੀ ਚਾਹੀਦਾ ਸੀ ਸਵਾ ਨੌ ਹੱਥ ਉੱਚਾ ਪਰ ਜਦੋਂ ਇੱਥੇ ਖੜਾ ਕਰਕੇ ਥੰਬ ਵੇਖਿਆ ਤੇ ਉਹ ਛੱਤ ਤੋਂ ਨੀਵਾਂ ਰਹਿ ਗਿਆ
ਅਸ਼ਟ ਆਂਗਰੀ ਘੱਟ ਸੋ ਹੋਇਓ
ਅੱਠ ਉਂਗਲੀਆਂ ਥੰਬ ਛੋਟਾ ਹੋ ਗਿਆ ਬੜੀ ਸਮੱਸਿਆ ਬਣ ਗਈ ਪਹਿਲਾਂ ਹੀ ਲੱਕੜ ਦੀ ਸੀ ਬਿਲ ਦੀ ਹੁਣ ਇਹ ਜਿਹੜਾ ਬੜੀ ਮਿਹਨਤ ਨਾਲ ਥੰਬਾ ਮਿਲਿਆ ਇਹ ਥੰਬ ਦੇ ਨਾਲ ਕਹਿੰਦੇ ਫਿਰ ਸਮੱਸਿਆ ਇਹ ਬਣ ਗਈ ਕਿ ਅੱਠ ਉਂਗਲਾਂ ਥੰਬ ਛੋਟਾ ਨਜ਼ਰ ਆਉਣ ਲੱਗ ਪਿਆ
ਵਿਗੜਿਓ ਕਾਜ ਮਿਨਿਓ ਜਬ ਜੋਇਓ
ਜਦੋਂ ਕਾਰੀਗਰਾਂ ਨੇ ਮਿਣਤੀ ਕਰਕੇ ਵੇਖਿਆ ਉਦੋਂ ਕਿਤੇ ਕੰਮ ਵਿਗੜ ਗਿਆ ਉਹਨਾਂ ਨੂੰ ਭੁਲੇਖਾ ਰਹਿ ਗਿਆ ਇਸ ਕਰਕੇ ਅੱਠ ਉਂਗਲਾਂ ਛੋਟਾ ਕੱਟ ਕੇ ਲੈ ਆਏ
ਅਪਰ ਨਾ ਪਈਅਤ ਹੈ ਸਮੀ ਆ ਕੇ
ਹੋਰ ਇਹੋ ਜਿਹੀ ਟਾਹਲੀ ਵੀ ਕਿਤੇ ਹੋਰ ਨਹੀਂ ਮਿਲਦੀ ਵੀ ਜਿਹਦਾ ਕੋਈ ਦੂਸਰਾ ਥੰਬ ਬਣ ਜਾਣਾ ਇੱਕੋ ਇੱਕ ਥੰਬ ਸੀ ਇਹਦੇ ਵਰਗਾ ਕੋਈ ਦੂਜਾ ਥੰਬ ਵੀ ਨੇੜੇ ਤੇੜੇ ਨਜ਼ਰ ਨਹੀਂ ਆਉਂਦਾ
ਮੰਦਰ ਬਣੇ ਆਸਰੋ ਕਾਂਕੇ
ਹੁਣ ਕਹਿੰਦੇ ਮੰਦਰ ਕਿਹਦੇ ਆਸਰੇ ਬਣਾਵਾਂਗੇ ਜਿਹੜਾ ਮਕਾਨ ਬਣ ਰਿਹਾ ਹੁਣ ਕਿਹਦੇ ਆਸਰੇ ਬਣੇਗਾ ਜੇ ਥੰਬ ਹੀ ਨਹੀਂ ਹੋਵੇਗਾ ਤੇ ਥੰਬ ਦੇ ਆਸਰੇ ਤੋਂ ਬਿਨਾਂ ਇਹ ਮਕਾਨ ਦੀ ਉਸਾਰੀ ਕਿਵੇਂ ਹੋਵੇਗੀ
ਗੋਰੇ ਆ ਗਏ ਤਬ ਅਰਜ਼ ਗੁਜ਼ਾਰੇ ਪ੍ਰਭ ਜੀ ਦੀਰਗ ਕਾਜ ਬਿਗਾੜੇ
ਜਦੋਂ ਸਮੱਸਿਆ ਬਣ ਗਈ ਅੱਠ ਉਂਗਲਾਂ ਥੰਬ ਛੋਟਾ ਹੋ ਗਿਆ ਤੇ ਕਾਰੀਗਰ ਫਿਰ ਸਤਿਗੁਰਾਂ ਦੇ ਕੋਲ ਆਏ ਪੰਜਵੇਂ ਪਾਤਸ਼ਾਹ ਕੋਲ ਮਹਾਰਾਜ ਜੀ ਕੋਲ ਆ ਕੇ ਬੇਨਤੀ ਕਰਨ ਲੱਗੇ ਕਹਿਣ ਲੱਗੇ ਸਤਿਗੁਰੂ ਜੀ ਇਹ ਤਾਂ ਬੜਾ ਵੱਡਾ ਕੰਮ ਵਿਗੜ ਗਿਆ ਇੰਨੀ ਸਮੱਸਿਆ ਆ ਗਈ ਹੈ ਮਹਾਰਾਜ ਜੀ ਬੜੀ ਮਿਹਨਤ ਕਰਕੇ ਥੰਬ ਕੱਟ ਕੇ ਲਿਆਂਦਾ ਸੀ ਪਰ ਮਜ਼ਦੂਰਾਂ ਕੋਲੋਂ ਮਿਸਤਰੀਆਂ ਕੋਲੋਂ ਘੜਦਿਆਂ ਕਿਤੇ ਥੰਬ ਛੋਟਾ ਰਹਿ ਗਿਆ ਅੱਠ ਉਂਗਲਾਂ ਤਾਂ ਥੰਬ ਛੋਟਾ ਰਹਿ ਗਿਆ ਹੈ
ਦੁਰਲਭ ਦਾਰ ਯਤਨ ਕਰ ਲੀਨ
ਮਹਾਰਾਜ ਜੀ ਬੜੀ ਦੁਰਲਭ ਲੱਕੜ ਸੀ ਇੰਨੇ ਯਤਨ ਨਾਲ ਕਰਕੇ ਲੈ ਕੇ ਆਏ ਹਾਂ
ਅਸ਼ਟ ਆਂਗਰੀ ਭਇਓ ਬਹੀਨ
ਅੱਠ ਉਂਗਲਾਂ ਛੋਟਾ ਹੋ ਗਿਆ ਥੰਬ ਅੱਠ ਉਂਗਲਾਂ ਮਹਾਰਾਜ ਜੀ ਹੁਣ ਛੋਟੇ ਆਕਾਰ ਦਾ ਹੈ
ਸਗਰੋ ਸਦਨ ਵਿਗੜ ਕਰ ਜਾਏ
ਜੇ ਹੁਣ ਛੱਤ ਨੀਵੀ ਕਰਦੇ ਅੱਠ ਉਂਗਲਾਂ ਤੇ ਸਾਰਾ ਮਕਾਨ ਵਿਗੜਦਾ ਉਸਾਰੀ ਹੋ ਚੁੱਕੀ ਹੈ ਚਾਰੇ ਪਾਸੇ ਨਾ ਇਹਨੂੰ ਉੱਚਾ ਚੁੱਕ ਸਕਦੇ ਹਾਂ ਕਿਉਂਕਿ ਥੱਲੇ ਵਜਨ ਨਹੀਂ ਹੈ ਥੱਲੇ ਹੀ ਇਹਨੂੰ ਗੱਡ ਕੇ ਰੱਖਣਾ ਪੈਣਾ ਹੈ ਮਹਾਰਾਜ ਹੁਣ ਬੜੀ ਸਮੱਸਿਆ ਬਣ ਗਈ ਸਾਰੇ ਮਕਾਨ ਦਾ ਕੰਮ ਵਿਗੜ ਜਾਏਗਾ ਜੇ ਇਹ ਅੱਠ ਉਂਗਲਾਂ ਛੋਟਾ ਥੰਬ ਥੱਲੇ ਦਿੱਤਾ
ਜੇ ਇਸ ਪਰ ਅਬ ਚਿਨੈ ਬਣਾਏ
ਜੇ ਇਹਦੇ ਤੇ ਚੜਵਾਈ ਕਰਾਂਗੇ ਇਹਦੇ ਉੱਤੇ ਹੋਰ ਚੜਵਾਈ ਕਰਕੇ ਵੇਖਾਂਗੇ
ਪਰ ਉਪਾਏ ਨਹੀਂ ਬਣਿਆ ਵੈ
ਮਹਾਰਾਜ ਜੀ ਮਕਾਨ ਸਾਰਾ ਵਿਗੜ ਜਾਏਗਾ ਛੱਤ ਨੀਵੀਂ ਹੋ ਜਾਏਗੀ ਏਦਾਂ ਮਹਾਰਾਜ ਜੀ ਹੋਰ ਤਾਂ ਕੋਈ ਹੁਣ ਯਤਨ ਨਜ਼ਰ ਨਹੀਂ ਆਉਂਦਾ
ਕਰੈ ਯਤਨ ਕਰੈ ਜਥਾ ਰਾਵਰ ਕੋ ਭਾਵੈ
ਮਹਾਰਾਜ ਸਾਡੇ ਕੋਲੋਂ ਤਾਂ ਹੁਣ ਹੋਰ ਕੋਈ ਯਤਨ ਨਜ਼ਰ ਨਹੀਂ ਆਉਂਦਾ ਜਿਹਦੇ ਨਾਲ ਇਸ ਥੰਬ ਨੂੰ ਅਸੀਂ ਉੱਚਾ ਕਰ ਸਕੀਏ ਮਕਾਨ ਅਸੀਂ ਨੀਵਾਂ ਚਿਣ ਨਹੀਂ ਸਕਦੇ ਹੁਣ ਮਹਾਰਾਜ ਜੀ ਤੁਸੀਂ ਕਿਰਪਾ ਕਰੋ ਤੁਸੀਂ ਕੋਈ ਯਤਨ ਦੱਸੋ ਤਰੀਕਾ ਦੱਸੋ ਸਾਨੂੰ ਤਾਂ ਕੁਝ ਸਮਝ ਨਹੀਂ ਆਉਂਦੀ
ਸੁਣ ਸਤਿਗੁਰ ਚਲ ਆਏ ਤਾਂ
ਜਦੋਂ ਸਿੱਖਾਂ ਦੀ ਮਜ਼ਦੂਰਾਂ ਦੀ ਬੇਨਤੀ ਸਤਿਗੁਰਾਂ ਨੇ ਸੁਣੀ ਸੁਣ ਕੇ ਪੰਜਵੇਂ ਪਾਤਸ਼ਾਹ ਉੱਥੇ ਚੱਲ ਕੇ ਆਏ ਜਿੱਥੇ ਉਹ ਥੰਬ ਗੱਡਿਆ ਹੋਇਆ
ਖਰੋ ਸਥੰਬ ਹੀਨ ਹੋਏ ਜਾ
ਮਹਾਰਾਜ ਜੀ ਨੇ ਵੇਖਿਆ ਵੀ ਥੰਬ ਖੜਾ ਤੇ ਅੱਠ ਉਂਗਲਾਂ ਛੋਟਾ ਅੱਠ ਉਂਗਲਾਂ ਛੋਟੇ ਆਕਾਰ ਦਾ ਥੰਬ ਮਹਾਰਾਜ ਜੀ ਨੇ ਖੜਾ ਵੇਖਿਆ
ਬਿਗਨ ਸਦਨ ਕੋ ਬਨ ਬੇਕ ਵਿਖੇ
ਮਹਾਰਾਜ ਜੀ ਨੇ ਵੇਖਿਆ ਕਿ ਮਕਾਨ ਬਣਨ ਵਿੱਚ ਬਿਘਨ ਵੀ ਆਉਂਦਾ ਹੈ ਜੇ ਹੁਣ ਮਕਾਨ ਦੀ ਉਸਾਰੀ ਇਸੇ ਤਰ੍ਹਾਂ ਕਰਦੇ ਰਹੇ ਤੇ ਬੜੀ ਸਮੱਸਿਆ ਆਉਂਦੀ ਹੈ
ਆਂਡੇ ਮਾਨਵ ਸਗਰੇ ਪਿਖੇ
ਹੁਣ ਜਿੰਨੇ ਬੰਦੇ ਸੀ ਸਾਰੇ ਖੜੇ ਬੜੇ ਚਿੰਤਾ ਤੁਰ ਖੜੇ ਨੇ ਫਿਕਰਮੰਦ ਖੜੇ ਨੇ ਕਿ ਇਹ ਹੁਣ ਕਿਵੇਂ ਸਿੱਧ ਹੋ ਸਕਦਾ ਕਾਰਜ
ਪਸ਼ਚਾਤਾਪ ਕਰੈ ਮੁਖ ਭਾਕ ਇਸਕੇ ਸਮ ਅਬ ਕਹਾਂ ਬਿਲਾਕ
ਪਸ਼ਚਾਤਾਪ ਕਰ ਰਹੇ ਨੇ ਖਲੋਤੇ ਜਿਹਨਾਂ ਕਾਰੀਗਰਾਂ ਕੋਲੋਂ ਗਲਤੀ ਹੋਈ ਹੈ ਉਹ ਵੀ ਪਛਤਾ ਰਹੇ ਨੇ ਕਿ ਹੁਣ ਇਹੋ ਜਿਹੀ ਲੱਕੜ ਸਾਨੂੰ ਕਿੱਥੋਂ ਮਿਲ ਸਕਦੀ ਹੈ
ਭਾਰੀ ਤਰੂ ਛੇਦਨ ਕਰ ਖੋਇਓ
ਪਹਿਲਾਂ ਏਡਾ ਵੱਡਾ ਦਰਖਤ ਸੀ ਉਹਨੂੰ ਕੱਟਿਆ ਵੀ ਕੱਟ ਕੇ ਗਵਾ ਦਿੱਤਾ ਉਹਦੇ ਕੋਲੋਂ ਕੋਈ ਫਾਇਦਾ ਵੀ ਨਹੀਂ ਲੈ ਸਕੇ ਇੰਨੀ ਮਿਹਨਤ ਕਰਕੇ ਦਰਖਤ ਕੱਟਿਆ ਤੇ ਉਹ ਦਰਖਤ ਕੱਟ ਕੇ ਅਜਾਈ ਗਵਾ ਲਿਆ
ਨਾ ਇਨ ਕਾਮ ਧਾਮ ਕੋ ਹੋਇਓ
ਤੇ ਫਿਰ ਵੀ ਘਰ ਦਾ ਕੰਮ ਸਬਰ ਨਹੀਂ ਸਕਿਆ ਸਿੱਧ ਨਹੀਂ ਹੋ ਸਕਿਆ
ਸ੍ਰੀ ਅਰਜਨ ਲਘੂ ਦੇਖਣ ਕੀਨਾ ਭਇਓ ਬਿਫਲ ਹੀ ਦੀਰਗ ਪੀਨਾ
ਮਹਾਰਾਜ ਜੀ ਨੇ ਵੀ ਆ ਕੇ ਵੇਖਿਆ ਕਿ ਤਣਾ ਖੜਾ ਥੰਮ ਖੜਾ ਪਰ ਛੋਟਾ ਹੈ ਵੇਖ ਕੇ ਮਹਾਰਾਜ ਜੀ ਨੇ ਸੋਚਿਆ ਕਿ ਦਰਖਤ ਬਹੁਤ ਵੱਡਾ ਕੱਟਿਆ ਸੀ ਪਰ ਦਰਖਤ ਕੱਟਣ ਦੇ ਨਾਲ ਕੋਈ ਲਾਭ ਨਹੀਂ ਹੋ ਸਕਿਆ।
ਸ਼੍ਰੀ ਮੁਕਤੇ ਕੀਨਸ ਫੁਰਮਾਵਨ।
ਉਸ ਵਕਤ ਫਿਰ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਬੋਲੇ,
ਗੁਰ ਕਰ ਹਿਤ ਤਰੁ ਛਿਦਿਓ ਘਰਾਵਨ।
ਮਹਾਰਾਜ ਜੀ ਕਹਿਣ ਲੱਗੇ, ਹੇ ਦਰਖਤ, ਤੂੰ ਪਹਿਲਾਂ ਤਾਂ ਗੁਰੂ ਘਰ ਕਰਕੇ ਛੇਦਿਆ ਗਿਆ, ਗੁਰੂ ਘਰ ਬਣਨਾ ਸੀ ਤੇ ਗੁਰੂ ਘਰ ਬਣਾਉਣ ਵਾਸਤੇ ਤੈਨੂੰ ਕੱਟਿਆ ਗਿਆ ਤੇ ਤੂੰ ਆਪਣਾ ਆਪ ਕਟਾਇਆ, ਗੁਰੂ ਘਰ ਦੀ ਸੇਵਾ ਵਾਸਤੇ ਤੂੰ ਆਪਣਾ ਆਪ ਕਟਾਇਆ।
ਆਪਣ ਖੁਸ਼ੀ ਤੇ ਪ੍ਰਥਮ ਵਿਸਾਲਾ ਵਧਿਓ ਤੋ ਇਹ ਬ੍ਰਿੰਦ ਸੰਭਾਲਾ।
ਕਹਿੰਦੇ ਪਹਿਲਾਂ ਤੂੰ ਆਪਣੀ ਖੁਸ਼ੀ ਨਾਲ ਵਧਿਆ ਹੋਇਆ ਸੀ, ਜਿੰਨੀ ਤੇਰੀ ਖੁਸ਼ੀ ਸੀ ਤੂੰ ਆਪਣੀ ਖੁਸ਼ੀ ਨਾਲ ਵਧਿਆ ਫੁੱਲਿਆ ਸੀ, ਏਡਾ ਵੱਡਾ ਤੇਰਾ ਆਕਾਰ ਸੀ, ਤੂੰ ਆਪਣੀ ਖੁਸ਼ੀ ਦੇ ਨਾਲ ਪਹਿਲੋਂ ਵਧਿਆ ਹੋਇਆ ਸੀ।
ਸਤ ਸੰਗਤ ਸਤ ਨਾਮ ਸਦਨ ਮੈਂ, ਇਸ ਘਰ ਮੈਂ ਸਿਮਰੈ ਨਿਜ ਦਿਨ ਮੈਂ।
ਇੱਥੇ ਸਤ ਸੰਗਤ ਹੋਣੀ ਕਰਨੀ ਹੈ, ਜਿੱਥੇ ਹੁਣ ਤੂੰ ਆਇਆ ਨਾ ਇੱਥੇ ਸਤ ਸੰਗਤ ਹੋਣੀ ਹੈ, ਇੱਥੇ ਕੀਰਤਨ ਹੋਇਆ ਕਰਨਾ, ਇੱਥੇ ਕਥਾ ਹੋਇਆ ਕਰਨੀ ਹੈ, ਇੱਥੇ ਸੰਗਤਾਂ ਨੇ ਬਹਿ ਕੇ ਪ੍ਰਮਾਤਮਾ ਦਾ ਨਾਮ ਜਪਣਾ, ਪਰਮੇਸ਼ਰ ਦਾ ਰਾਤ ਦਿਨ ਸਿਮਰਨ ਕਰਨਾ।
ਯਾ ਤੇ ਇਹ ਅਬ ਹਮਰੇ ਕਹੇ ਬਦੈ ਵਿਸਾਲ ਜਿਤ ਕੇ ਚਾਹੇ।
ਇਸ ਕਰਕੇ ਹੁਣ ਇੱਥੇ ਤੈਨੂੰ ਸਾਡਾ ਕਿਹਾ ਮੰਨਣਾ ਪੈਣਾ, ਉੱਥੇ ਤੂੰ ਆਪਣੀ ਮਰਜ਼ੀ ਨਾਲ ਵਧਿਆ ਹੋਇਆ ਸੀ, ਇੱਥੇ ਹੁਣ ਸਾਡਾ ਕਿਹਾ ਤੈਨੂੰ ਮੰਨ ਕੇ ਓਨਾ ਵਧਣਾ ਪਵੇਗਾ ਜਿੰਨੀ ਲੋੜ ਹੈ। ਮਹਾਰਾਜ ਜੀ ਕਹਿੰਦੇ ਹੁਣ ਤੈਨੂੰ ਓਨਾ ਹੀ ਵਧਣਾ ਪਵੇਗਾ ਜਿੰਨੇ ਕਿਨਾ ਕਾਰੀਗਰਾਂ ਨੂੰ ਲੋੜ ਹੈ।
ਸਭ ਨਰ ਬ੍ਰਿੰਦ ਬਿਲੋਕਤ ਠਾਂਡੇ ਤਛਿਨ ਅਲਟ ਆਂਗਰੀ ਬਾਡੇ।
ਸਾਰੇ ਬੰਦੇ ਖਲੋਤੇ ਵੇਖ ਰਹੇ ਸਨ ਤੇ ਸਾਰਿਆਂ ਦੇ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਦੀ ਕਲਾ ਵਰਤੀ, ਕਹਿੰਦੇ ਅੱਠ ਉਂਗਲੀਆਂ ਉਹ ਥੰਮ ਆਪਣੇ ਆਪ ਉੱਚਾ ਹੋ ਗਿਆ ਵੱਧ ਕੇ।
ਬੋਲੇ
ਆਮ ਕਰਕੇ ਸਾਡੇ ਕਈ ਵੀਰ ਸ਼ੰਕਾ ਕਰਨ ਲੱਗ ਪੈਂਦੇ ਵੀ ਗੁਰੂ ਨੇ ਕਰਾਮਾਤ ਨਹੀਂ ਵਿਖਾਈ। ਖਾਲਸਾ ਜੀ, ਇਹ ਪ੍ਰਤੱਖ ਕਲਾਵਾਂ ਨੇ ਜਿਹੜੀਆਂ ਸਤਿਗੁਰਾਂ ਦੀਆਂ ਵਰਤੀਆਂ ਨੇ, ਸੁਤੇ ਸਿੱਧ ਸੁਭਾਵਕ ਵਰਤੀਆਂ। ਜੇ ਗੁਰੂ ਨਾਨਕ ਸਾਹਿਬ ਦੀ ਕਰਾਮਾਤ ਅੱਜ ਵੀ ਵੇਖਣੀ ਹੈ ਨਾ, ਆਗਰੇ ਚਲੇ ਜਾਓ, ਸਾਰੇ ਆਗਰੇ ਦਾ, ਸਾਰੇ ਮਥੁਰਾ ਸ਼ਹਿਰ ਦਾ ਪਾਣੀ ਖਾਰਾ ਹੈ ਮਥੁਰਾ ਵਿੱਚ, ਪਰ ਜਿਹੜੀ ਗੁਰੂ ਨਾਨਕ ਸਾਹਿਬ ਦੀ ਖੂਹੀ ਹੈ ਨਾ ਉਹਦਾ ਪਾਣੀ ਅੱਜ ਵੀ ਉੱਥੇ ਮਿੱਠਾ ਹੈ। ਪ੍ਰਤੱਖ ਕਰਾਮਾਤ ਹੈ ਨਾ। ਤੇ ਫਿਰ ਕਹਿੰਦੇ ਜੀ ਗੁਰੂ ਨੇ ਕਲਾ ਨਹੀਂ ਵਿਖਾਈ, ਕਰਾਮਾਤ ਸਤਿਗੁਰਾਂ ਨੇ ਵਿਖਾਈ ਜਿੱਥੇ ਲੋੜ ਸੀ, ਬਿਨਾਂ ਕਾਰਨ ਤੋਂ ਕਿਸੇ ਦੀ ਖੁਸ਼ਾਮਦ ਲਈ ਕਰਾਮਾਤ ਨਹੀਂ ਵਿਖਾਈ, ਇੱਥੇ ਵੀ ਇਹ ਕਲਾ ਵਰਤੀ ਸਤਿਗੁਰਾਂ ਦੀ। ਕਹਿੰਦੇ ਉਹ ਥੰਮ ਵੱਧ ਕੇ ਉੱਚਾ ਹੋ ਗਿਆ, ਅੱਠ ਉਂਗਲਾਂ ਉੱਚਾ ਆਕਾਰ ਉਸ ਥੰਮ ਦਾ ਬਣ ਗਿਆ ਜਦੋਂ ਪੰਜਵੇਂ ਪਾਤਸ਼ਾਹ ਨੇ ਬਚਨ ਕੀਤਾ।
ਕਾਰੀਗਰ
ਜਿੰਨਾ ਕੁ ਕਾਰੀਗਰਾਂ ਨੂੰ ਉਚਾਈ ਚਾਹੀਦੀ ਸੀ ਉਸ ਥੰਮ ਦੀ,
ਬਿਸਮੇ ਔਰ
ਉਚਾਈ ਬਣ ਗਈ ਉਸ ਥੰਮ ਦੀ, ਵੇਖ ਕੇ ਸਾਰੇ ਹੈਰਾਨ ਹੋ ਗਏ।
ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
ਅਚੁੱਤ ਹੈ ਪਾਰ ਬ੍ਰਹਮ
ਅਬਨਾਸੀ ਅਗਨਾਸ
ਹੇ ਪੂਰਨ ਹੇ ਸਰਬ
ਮੰਜਨ ਗੁਣ ਤਾਸ
ਹੇ ਸੰਗੀ ਹੇ ਨਿਰੰਕਾਰ
ਨਿਰਗੁਣ ਸਭ ਟੇਕ
ਹੇ ਗੋਬਿੰਦ ਹੇ ਗੁਣ ਨਿਧਾਨ
ਕੀ ਸਦਾ ਬਿਬੇਕ
ਅਪਰੰਪਰ ਹਰ ਹਰੇ
ਹੈ ਪੀਓਣ ਹਾਰੇ
ਸੰਤ ਕੈ ਸਦਾ ਸੰਗ
ਧਾਰਾ ਆਧਾਰੇ
ਠਾਕੁਰ ਹੋ ਦਾਸ ਰੋ
ਮੈਂ ਨਿਰਗੁਣ ਗੁਣ ਨਹੀਂ ਕੋਈ
ਨਾਨਕ ਦੀਜੈ ਨਾਮ ਦਾਨ
ਰਾਖੋ ਹੀ ਐ ਪਰੋਈ
ਆਏ ਪ੍ਰਭ ਸ਼ਰਣਾਗਤੀ
ਪਾਨਿਦ ਦਿਆਲੇ
ਇਕ ਅੱਖਰ ਹਰ ਮਨ ਬਸਤ
ਨਾਨਕ ਉਹ ਦਿਨ ਆਲ
ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ
ਨਾਰੇ ਵਾਹਿਗੁਰੂ ਨਾਮ ਜਹਾਜ ਹੈ
ਲੜੇ ਸੋ ਤੇਰੇ ਪਾਰੇ
ਜੋ ਸ਼ਰਧਾ ਕਰ ਸੇ ਬੰਦੇ
ਪਾਰੀ ਉਤਾਰ ਨਾਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।